ਸਤਨਾਮ ਵਾਹਿ ਗੁਰੂ ਸਾਹਿਬ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਨੇ ਬੜੇ ਪਿਆਰ ਦੇ ਨਾਲ ਹੁਣੇ ਹੀ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ, ਭਾਈ ਸਾਹਿਬ ਭਾਈ ਗੁਰਬਾਗ ਸਿੰਘ ਜੀ, ਸਤਿਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਕੀਰਤਨ ਦੀ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆਂ ਬੜੇ ਪਿਆਰ ਨਾਲ ਆਪ ਜੀ ਨੂੰ ਕੀਰਤਨ ਸਰਵਣ ਕਰਾਇਆ ਹੈ। ਸਿਰਫ ਇੱਕ ਖਿਣ ਲਈ ਬੇਨਤੀ ਕਰਕੇ ਆਪਾਂ ਪਿਛਲੇ ਸਾਲ ਦੀ ਲੜੀ ਨੂੰ ਅੱਗੇ ਤੋਰਨਾ ਹੈ। ਇੱਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਤਕਰੀਬਨ ਕੁਛ ਕੁ ਬਾਣੀਆਂ ਨੂੰ ਛੱਡ ਕੇ ਜੈਤਸਰੀ ਰਾਗ ਤੋਂ ਬਾਅਦ ਔਰ ਕੇਵਲ ਜਪਜੀ ਸਾਹਿਬ ਦੀ ਬਾਣੀ, ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਜੋ ਸੋਦਰ ਦੇ ਸ਼ਬਦ ਨੇ, ਸੋ ਪੁਰਖ ਦਾ ਸ਼ਬਦ ਹੈ, ਇਸ ਤੋਂ ਇਲਾਵਾ ਸੋਹਿਲਾ ਸਾਹਿਬ ਜੀ ਦੀ ਬਾਣੀ ਹੈ। ਇਸ ਬਾਣੀ ਦੇ ਸਰਲੇਖ, ਸ਼ਬਦਾਂ ਦੇ ਸਰਲੇਖ ਉੱਪਰ ਰਾਗ ਨੇ। ਉਸ ਮਰਿਆਦਾ ਨੂੰ ਕਾਇਮ ਰੱਖਦੇ ਕਿ ਰਾਗ ਇੱਕ ਸੂਫੀ ਕਹਿੰਦਾ ਅੱਲਾ ਦੀ ਸੱਦ ਹੈ ਰੂਹ ਨੂੰ, ਰਾਗ ਅੱਲਾ ਦੀ ਸੱਦ ਹੈ ਰੂਹ ਨੂੰ, ਤੇ ਰੂਹ ਨੇ ਇਹਦਾ ਜਵਾਬ ਦੇਣਾ ਹੈ ਕਿ ਰਾਗ ਗਾਉਂਦਿਆਂ ਮਦਹੋਸ਼ ਹੋ ਕੇ ਆਪਣੇ ਆਪ ਨੂੰ ਭੁੱਲ ਜਾਣਾ, ਬਸ ਇਹ ਹੀ ਰੱਬ ਦੀ ਦਿੱਤੀ ਹੋਈ ਸੱਦ ਦਾ ਜਵਾਬ ਹੈ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਨਾਲ ਉਸ ਮਰਿਆਦਾ ਨੂੰ ਕਾਇਮ ਰੱਖਿਆ ਹੈ। ਆਓ, ਜੋ ਅਸੀਂ ਪਿਛਲੇ ਤੋਂ ਪਿਛਲੇ ਸਾਲ ਤਕਰੀਬਨ 2 ਸਾਲ ਹੋ ਗਏ ਨੇ ਕਿ ਅਰਦਾਸ ਦੀ ਵਿਚਾਰ ਆਰੰਭ ਕੀਤੀ ਸੀ। ਵੈਸੇ ਇਹ ਵਿਸ਼ਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਜਿਤਨਾ ਆਪਾਂ ਖੋਜ ਵਿਚ ਪੈਨੇ ਆ, ਮੈਂ ਹਰ ਵਾਰੀ ਇਹ ਬੇਨਤੀ ਕਰਦਾ ਰਿਹਾ ਹਾਂ ਕਿ ਅਰਦਾਸ ਕੁਛ ਮਿੰਟਾਂ ਵਿਚ ਹੋ ਸਕਦੀ ਹੈ, ਪਰ ਅਰਦਾਸ ਵਿਚ ਦਿੱਤੇ ਹੋਏ ਸਿਧਾਂਤ ਨੂੰ, ਅਰਦਾਸ ਵਿਚ ਦਿੱਤੇ ਹੋਏ ਇਤਿਹਾਸ ਨੂੰ ਤੇ ਅਰਦਾਸ ਵਿਚ ਮੰਗੀ ਹੋਈ ਦਾਤ ਨੂੰ ਬਿਆਨ ਕਰਨ ਦੇ ਲਈ ਮੁੱਦਤ ਲੱਗ ਸਕਦੀ ਹੈ। ਅਸੀਂ ਪਿਛਲੇ ਸਾਲ 4 ਤਖਤਾਂ ਤੱਕ ਵਿਚਾਰ ਕੀਤੀ ਸੀ ਕਿ ਪਹਿਲਾ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਜਿਸ ਨੂੰ ਆਪਾਂ ਸ਼੍ਰੋਮਣੀ ਸ਼ਬਦ ਵਰਤਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਅਰਜੁਨ ਦੇਵ ਸਤਿਗੁਰੂ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਬਾਬਾ ਬੁੱਢਾ ਸਾਹਿਬ, ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਇਸ ਤਖ਼ਤ ਦੀ ਰਚਨਾ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਅਦ ਅਭੀ ਤਖ਼ਤ ਸ੍ਰੀ ਪਟਨਾ ਸਾਹਿਬ, ਜਿਹਦੇ ਲਈ ਸ਼ਬਦ ਵਰਤੇ ਜਾਂਦੇ ਨੇ ਸ੍ਰੀ ਦਰਬਾਰ ਸਾਹਿਬ ਤਖ਼ਤ ਸ੍ਰੀ ਪਟਨਾ ਸਾਹਿਬ ਉਸ ਦਾ ਇਤਿਹਾਸ ਧੰਨ ਗੁਰੂ ਕਲਗੀਧਰ ਸੱਚੇ ਪਿਤਾ ਜੀ ਦੀ ਆਮਦ ਉਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਉਸ ਨਗਰ ਵਿਚ ਪੈ ਚਰਨ ਗੁਰੂ ਤੇਗ ਬਹਾਦਰ ਜੀ ਦੀਆਂ ਰਹਿਮਤਾਂ ਨਾਲ ਨਿਵਾਜਿਆ ਹੋਇਆ ਉਹ ਸ਼ਹਿਰ। ਤੀਸਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਹਜ਼ੂਰ ਨੇ ਅੰਮ੍ਰਿਤ ਦੀ ਦਾਤ ਦੇ ਕੇ ਸਿੱਖ ਨੂੰ ਖਾਲਸਾ ਪਦਵੀ ਨਾਲ ਸਨਮਾਨਿਤ ਕੀਤਾ। ਚੌਥਾ ਤਖ਼ਤ ਸ੍ਰੀ ਦਮਦਮਾ ਸਾਹਿਬ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਪੂਰਨਤਾ ਹੋਈ। ਆਪਾਂ ਕਦੀ ਨਾ ਭੁੱਲੀਏ ਕਿ ਸਭ ਤੋਂ ਪਹਿਲਾਂ ਲਿਖਾਈ ਰਾਮਸਰ ਦੇ ਕਿਨਾਰੇ ਭਾਈ ਗੁਰਦਾਸ ਜੀ ਨੇ ਕੀਤੀ। ਪ੍ਰਕਾਸ਼ ਗੁਰੂ ਅਰਜੁਨ ਦੇਵ ਜੀ ਨੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਕੀਤਾ। ਗ੍ਰੰਥੀ ਸਾਹਿਬ ਬਾਬਾ ਬੁੱਢਾ ਜੀ ਨੂੰ ਥਾਪਿਆ। ਸੰਪੂਰਨਤਾ ਧੰਨ ਗੁਰੂ ਕਲਗੀਧਰ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਕੀਤੀ। ਸੰਪੂਰਨਤਾ ਤੋਂ ਭਾਵ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਦਰਜ ਕੀਤੀ ਗਈ। ਲਿਖਾਰੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸਨ। ਇਸ ਤੋਂ ਬਾਅਦ ਹਜ਼ੂਰ ਨਦੇੜ ਦੀ ਧਰਤੀ ਤੇ ਗਏ ਨੇ। ਉਹ ਸਾਡਾ ਪੰਜਵਾਂ ਤਖ਼ਤ ਹੈ। ਆਓ ਉਸ ਸੰਬੰਧੀ ਬਖਸ਼ੇ ਕੋਈ ਸਮੇਂ ਵਿਚ ਰਹਿ ਕੇ ਸੰਖੇਪ ਜਿਹੀਆਂ ਆਪ ਜੀ ਨਾਲ ਕੇਵਲ ਅੱਜ ਇਤਿਹਾਸਕ ਵਾਰਾਂ ਹੋਣਗੀਆਂ ਆਪਾਂ ਵਿਚਾਰਾਂ ਕਰਾਂਗੇ, ਕਿਉਂਕਿ ਪਿਛਲੇ ਤਖ਼ਤਾਂ ਸੰਬੰਧੀ ਵੀ ਆਪਾਂ ਉਸ ਦਾ ਪਿਛੋਕੜ, ਉਥੋਂ ਦਾ ਪ੍ਰਬੰਧ, ਉਥੋਂ ਦੀ ਮਰਿਆਦਾ, ਜਿਵੇਂ ਚਾਰ ਤਖ਼ਤਾਂ ਦੀ ਪਿਛਾ ਵਾਚੀ ਹੈ, ਇਸ ਪੰਜਵੇਂ ਤਖ਼ਤ ਨੂੰ ਸਾਹਿਬ ਗੁਰੂ ਕਲਗੀਧਰ ਸੱਚੇ ਪਿਤਾ ਜੀ ਨੇ ਜਿੱਥੇ ਇੱਕ ਬੈਰਾਗੀ ਨੂੰ ਬਹਾਦਰ ਬੰਦਾ ਬਣਾ ਕੇ ਤੋੜਿਆ ਪੰਜਾਬ ਦੀ ਧਰਤੀ ਤੇ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਜੋਤ ਗੁਰੂ ਗ੍ਰੰਥ ਸਾਹਿਬ ਵਿਚ ਤੇ ਜੁਗਤ ਪੰਥ ਨੂੰ ਦੇ ਦਿੱਤੀ। ਉਹ ਤਖ਼ਤ ਜਿਹਨੂੰ ਸ਼ੇਰੇ ਪੰਜਾਬ ਨੇ ਉਸਾਰੀ ਕਰਾਈ, ਜਿੱਥੋਂ ਦੀ ਅਜੇ ਵੀ ਮਰਿਆਦਾ ਬਾਕੀ ਤਖ਼ਤਾਂ ਦੇ ਨਾਲ ਮੇਲ ਨਹੀਂ ਖਾਂਦੀ ਪਈ। ਆਓ ਇਸ ਸੰਬੰਧੀ ਆਪਾਂ ਸੰਖੇਪ ਜੀ ਵਿਚਾਰ ਕਰਨੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ। ਹਰ ਵਾਰੀ ਅਰਜ਼ ਕਰਨਾ ਵਾ ਕਿ ਦਾਵਾ ਕਿਸੇ ਗੱਲ ਦਾ ਵੀ ਨਹੀਂ, ਨਾ ਇਤਿਹਾਸਕ ਵਿਚਾਰ ਦਾ, ਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ। ਭਾਈ ਸਾਹਿਬ ਹੋਰਾਂ ਨੇ ਕੁਦਰਤੀ ਕਥਾ ਤੋਂ ਪਹਿਲਾਂ ਸ਼ਬਦ ਹੀ ਅਰਦਾਸ ਦਾ ਪੜ ਦਿੱਤਾ ਹੈ। ਸਾਡੀ ਮਤ ਥੋੜੀ ਹੈ, ਤੂੰ ਸਮਰੱਥ ਹੈ, ਕਿਰਪਾ ਕਰੀ ਦਾਤਾ, ਥੋੜੀ ਮਤ ਵਿਚ ਰੱਖ ਕੇ ਭੈ ਭਾਵਨਾ ਨਾਲ ਆਪਣੇ ਬਚਨਾਂ ਦੀ ਵਿਚਾਰ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਵਿਚਲੇ ਸਫ਼ਰ ਦਾ ਮੈਂ ਜ਼ਿਕਰ ਨਹੀਂ ਕਰ ਰਿਹਾ ਕਿ ਦਮਦਮਾ ਸਾਹਿਬ ਦੀ ਧਰਤੀ ਤੋਂ ਨਬੇੜ ਦੀ ਧਰਤੀ ਤੇ ਪਹੁੰਚੇ। ਦੇਖੋ ਜੇ ਧੰਨ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਕਹੇ ਸਨ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਜੇ ਕੁਦਰਤ ਨੂੰ ਦੇਖ ਕੇ ਬਾਬੇ ਨੇ ਰੱਬ ਦੇ ਗੀਤ ਗਾਉਂਦਿਆਂ ਕਿਹਾ ਸੀ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲ ਅੰਤ ਜੋਤੀ, ਕੈਸੀ ਆਰਤੀ ਹੋਏ ਪਰਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਬਾਜੰਤ ਪੇਰੀ। ਉਸ ਕਾਦਰ ਦੀ ਰਚੀ ਹੋਈ ਰਚਨਾ ਦੇ ਬੋਲਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਨੇ ਸ਼ਬਦ ਵਰਤੇ ਸਨ ਕਿ ਜੋ ਬੋਲਤ ਹੈ ਮ੍ਰਿਗ ਮੇਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਇਹਨਾਂ ਦਰਿਆਵਾਂ ਨਾਲ ਸਿੱਖ ਦੀ ਦੋਸਤੀ ਹੈ। ਤੇ ਮੈਂ ਕਹਿੰਦਾ ਗੁਰੂ ਦੀ ਵੀ ਦੋਸਤੀ ਇਹੋ ਜਿਹੇ ਵਗਦੇ ਹੋਏ ਪਰਵਾਹ ਜਿੱਥੇ ਨਿਰੰਤਰ ਚੱਲਦਾ ਉਹਨਾਂ ਦਰਿਆਵਾਂ ਨਾਲ। ਹਜ਼ੂਰ ਨੇ ਸ਼ਬਦ ਵਰਤੇ ਨੇ ਬਾਣੀ ਵਿਚ ਕਿ ਚੌਥਾ ਪੈਰ ਸਵਾਹ ਕਹਿ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਉ, ਉਥੇ ਅੰਮ੍ਰਿਤ ਵੰਡੀਐ ਕਰਨੀ ਹੋਏ ਪਸਾਉ। ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਉਸ ਕਾਦਰ ਦੀ ਰਚੀ ਹੋਈ ਕੁਦਰਤ ਨੂੰ ਪਿਆਰ ਕਰਕੇ, ਪਰ ਇੱਕ ਗੱਲ ਕਦੀ ਵੀ ਅਸੀਂ ਭੁੱਲੀਏ ਨਾ, ਸਿੱਖ ਨੇ ਕਾਦਰ ਦੀ ਰਚੀ ਹੋਈ ਕੁਦਰਤ ਵਿੱਚੋਂ ਵੀ ਕਾਦਰ ਨੂੰ ਤੱਕਣਾ ਹੈ। ਤੇ ਜਦੋਂ ਆਪਾਂ ਕੁਦਰਤ ਵਿੱਚੋਂ ਕਾਦਰ ਨੂੰ ਰੱਖ ਕਰ ਦਿਆਂਗੇ ਤੇ ਸੱਚ ਜਾਣੋ ਉਦੋਂ ਕੇਵਲ ਮਾਇਆ ਦਾ ਚੰਬੇਲਾ ਬਣ ਜਾਏਗਾ। ਹਜ਼ੂਰ ਨੇ ਬਾਣੀ ਵਿੱਚ ਸ਼ਬਦ ਵਰਤੇ ਨੇ, ਕਹਿੰਦੇ ਨੇ ਉਹਨੇ ਆਪ ਹੀ ਸਭ ਕੁਝ ਰਚਿਆ ਤੇ ਬਾਬਾ ਨਾਮਦੇਵ ਜੀ ਨੇ ਤੇ ਸ਼ਬਦ ਕਹਿ ਸਨ ਕਿ ਅਸ ਦਾ ਅਸ ਉਸ ਦਾ, ਹਰ ਕਾ ਬਾਗਰਾ ਨਾਚੈ ਪਿੰਡੀ ਮੈਂ ਸਾਗਰਾ। ਉਹਨੇ ਇੱਕ ਸੋਹਣਾ ਬਾਗ ਬਣਾ ਦਿੱਤਾ ਹੈ। ਸ਼ਾਇਦ ਧੰਨ ਗੁਰੂ ਕਲਗੀਧਰ ਸੱਚੇ ਪਿਤਾ ਜੇ ਪਟਨਾ ਸਾਹਿਬ ਦੀ ਧਰਤੀ ਤੇ ਨਹੀਂ ਤੇ ਉਹਨਾਂ ਨੇ ਗੰਗਾ ਦੇ ਕਿਨਾਰੇ ਤੇ ਕੌਤੁਕ ਕੀਤੇ ਨਹੀਂ। ਗੰਗਾ ਦੇ ਕਿਨਾਰੇ ਅਣਖ ਵੀਰਤਾ ਦਾ ਸੰਦੇਸ਼ ਦਿੱਤਾ, ਕੇਵਲ ਬੁੱਤ ਦੀ ਪੂਜਾ ਵਿਚ ਲੱਗੇ ਹੋਏ ਨੂੰ ਪਰਮਾਤਮਾ ਦੀ ਪੂਜਾ ਵੀ ਜੋੜਿਆ। ਜੇ ਹਜ਼ੂਰ ਪੌਂਟਾ ਸਾਹਿਬ ਦੀ ਧਰਤੀ ਤੇ ਗਏ ਨੇ ਤੇ ਦਸਮ ਦੀ ਬਾਣੀ ਵਿਚ ਸ਼ਬਦ ਕਲੰਦਰੀ ਵਰਤਿਆ ਹੈ, ਹਜ਼ੂਰ ਨੇ ਸ਼ਬਦ ਵਰਤੇ ਨੇ ਦੇਸ਼ ਚਾਲ ਹਮਤੇ ਪੁਨ ਭਈ ਸ਼ਹਿਰ ਪਾਵਟੇ ਕੀ ਸੁਧ ਲਈ ਕਲੰਦਰੀ ਤੱਤ ਕਰੇ ਬਿਲਾਸ਼ਾ ਅਣਖ ਭਾਂਟ ਕੇ ਤੇ ਤਮਾਸ਼ਾ। ਹਜ਼ੂਰ ਉਸ ਯਮੁਨਾ ਦੇ ਕਿਨਾਰੇ ਬੈਠ ਕੇ ਅਕਾਲ ਦੀ ਉਸਤ ਕਰਦੇ ਰਹੇ ਨੇ। ਸਾਈ ਦੀ ਸ਼ਿਵ ਤੋਂ ਸਲਾਹ ਕੀਤੀ ਤੇ ਕਵੀਆਂ ਨੂੰ ਵਿਦਵਾਨਾਂ ਨੂੰ ਉਸ ਯਮੁਨਾ ਦੇ ਕਿਨਾਰੇ ਹਜ਼ੂਰ ਨੇ ਭਰਪੂਰ ਸਨਮਾਨ ਦਿੱਤਾ। ਜੇ ਪੌਂਟਾ ਸਾਹਿਬ ਆਏ ਉੱਥੇ ਯਮੁਨਾ ਦਾ ਕਿਨਾਰਾ ਚੁਣਿਆ ਤੇ ਜੇ ਅਨੰਦਪੁਰ ਸਾਹਿਬ ਦੀ ਧਰਤੀ ਵਸਾਈਏ ਤੇ ਮੇਰੇ ਸਤਿਗੁਰੂ ਨੇ ਇਸ ਧਰਤੀ ਦੇ ਉੱਤੇ ਸੱਤ ਲੁੱਜ ਦੇ ਨਜ਼ਾਰੇ ਨੂੰ ਤੱਕੇ। ਹਜ਼ੂਰ ਪਹੁੰਚੇ ਨੇ ਨਦੇੜ ਦੀ ਧਰਤੀ ਤੇ, ਗੋਦਾਵਰੀ ਦਾ ਕਿਨਾਰਾ ਹੈ, ਆਪ ਸਭ ਨੂੰ ਪਤਾ ਹੈ। ਇੱਥੋਂ ਦੇ ਇਤਿਹਾਸ ਵਿੱਚ ਹਜ਼ੂਰ ਮਾਧੋ ਦਾਸ ਬੈਰਾਗੀ ਦੇ ਡੇਰੇ ਵਿੱਚ ਗਏ। ਇਹ ਜ਼ਰੂਰ ਅਤ ਜ਼ਰੂਰੀ ਹੈ ਇਹਦਾ ਜ਼ਿਕਰ ਕਰਨਾ। ਮਾਧੋ ਦਾਸ ਬੈਰਾਗੀ ਜਿਨ੍ਹਾਂ ਨੂੰ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ, ਇਹ ਪੁਰਸ਼ ਦੇ ਇਲਾਕੇ ਵਿੱਚ ਇਹਨਾਂ ਦਾ ਜਨਮ ਹੋਇਆ। ਤੁਹਾਨੂੰ ਸਭ ਨੂੰ ਪਤਾ ਹੈ ਕਿ ਸ਼ਿਕਾਰ ਖੇਡਦਿਆਂ ਅੰਦਰ ਬੈਰਾਗ ਪੈਦਾ ਹੋਇਆ, ਖਰਨੀ ਤੇ ਉਹਦੇ ਪੇਟ ਵਿੱਚੋਂ ਨਿਕਲੇ ਕੋਈ ਬੱਚਿਆਂ ਦੀ ਤੜਪ ਤੇ ਮੌਤ ਹੁੰਦੀ ਤੱਕ ਤੈਨੂੰ ਗੁਰੂ ਇਹਨਾਂ ਨੇ ਆਪਣੀ ਜ਼ਿੰਦਗੀ ਵੀ ਧਾਰਨ ਕੀਤੇ ਨੇ। ਪਹਿਲਾ ਰਾਮਦਾਸ, ਜਾਨਕੀ ਪ੍ਰਸਾਦ ਤੇ ਤੀਸਰਾ ਜੋਗੀ ਔਗੜਨਾਥ। ਜੋਗੀ ਔਗੜਨਾਥ ਨੇ ਇਸ ਬੈਰਾਗੀ ਨੂੰ ਕਰਾਮਾਤਾਂ ਰਿਧੀਆਂ ਸਿੱਧੀਆਂ ਸੰਬੰਧੀ ਆਪਣੇ ਵੱਲੋਂ ਬਹੁਤ ਖਜ਼ਾਨਾ ਦਿੱਤਾ। ਅਭਿਆਸ ਇਹਨੇ ਕੀਤਾ, ਇਕਾਗਰਤਾ ਇਹਦੇ ਕੋਲ ਹੈ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜਦੋਂ ਦਾਦੂ ਦੁਆਰੇ ਤੋਂ ਗਏ ਨੇ, ਇੱਥੋਂ ਜ਼ਰੂਰ ਖਬਰ ਮਿਲ ਗਈ ਸੀ ਕਿ ਨਦੇੜ ਦੀ ਧਰਤੀ ਤੇ ਇੱਕ ਬੈਰਾਗੀ ਹੈ ਜਿਹਦੇ ਕੋਲ ਤਾਕਤਾਂ ਨੇ, ਅਜ਼ਮਤਾਂ ਨੇ, ਪਰ ਆਏ ਗਏ ਦਾ ਮੌਜੂ ਉਡਾਉਂਦਾ ਹੈ। ਜਿਹੜਾ ਉਹਦੇ ਕੋਲ ਆ ਜਾਏ ਉਹਦੇ ਮਜ਼ਾਕ ਉਡਾਉਣ ਤੋਂ ਉਹ ਕਦੀ ਬਾਜ ਨਹੀਂ ਆਉਂਦਾ। ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਗਏ ਕਿ ਦੇਖਿਆ ਵੀ ਇਸ ਬੰਦੇ ਕੋਲ ਇਕਾਗਰਤਾ ਬਹੁਤ ਹੈ। ਇੱਕ ਮੈਂ ਬੇਨਤੀ ਕਰਾਂ, ਕਹਿ ਭਾਵੇਂ ਆਪਾਂ ਦੇਨੇ ਆ ਕਿ ਰਿਧੀਆਂ ਸਿੱਧੀਆਂ ਤੇ ਐਵੇਂ ਨੇ ਜੀ, ਮੈਂ ਕਹਿੰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਮਤ ਨੇ ਇਹਨਾਂ ਨੂੰ ਰਾਹ ਦੀਆਂ ਗੱਲਾਂ ਕਿਹਾ, ਪਰ ਰਿਧੀ ਸਿੱਧੀ ਵੀ ਜਣੇ ਖਣੇ ਬੰਦੇ ਕੋਲ ਨਹੀਂ ਜੇ ਆਉਂਦੀ ਕਿ ਸਾਰੇ ਬੰਦੇ ਰਿਧੀਆਂ ਸਿੱਧੀਆਂ ਲਈ ਬੈਠੇ ਨੇ। ਅਭਿਆਸ ਤੋਂ ਬਿਨਾਂ, ਸਾਧਨਾ ਤੋਂ ਬਿਨਾਂ ਕਦੀ ਸਿੱਧਤਾ ਨਹੀਂ ਮਿਲਦੀ। ਭਾਈ ਸਾਹਿਬ ਉਹ ਕੀਰਤਨ ਕਰ ਰਹੇ ਸਨ, ਮੈਂ ਕਹਿੰਦਾ ਕਿਤੇ ਦਾਤਾ ਮਿਹਰ ਕਰੇ, ਰਿਆਜ਼ ਤੋਂ ਬਿਨਾਂ ਕਦੀ ਕੋਈ ਰਾਜ ਨਹੀਂ ਕਰ ਸਕਦਾ, ਸਾਧਨਾ ਤੋਂ ਬਿਨਾਂ ਕਦੀ ਸਿੱਧਤਾ ਨਹੀਂ ਮਿਲ ਸਕਦੀ। ਸਾਧਨਾ ਹੋਣੀ ਅਤ ਜ਼ਰੂਰੀ, ਉਹਦੇ ਕੋਲ ਇਕਾਗਰਤਾ ਹੈ। ਅਸੀਂ ਆਮ ਤੌਰ ਤੇ ਉਸ ਗੱਲ ਨੂੰ ਹੁਣ ਛੱਡ ਦਿੱਤਾ ਜਿਹੜਾ ਹਜ਼ੂਰ ਨੇ ਇੱਕ ਬਹੁਤ ਸੁਨਹਿਰੀ ਤਰੀਕਾ ਅਪਣਾਇਆ ਸੀ ਲੋਕਾਂ ਨੂੰ ਢਾਲਣ ਲਈ। ਹਜ਼ੂਰ ਨੇ ਠੱਗ ਤੱਕੇ ਨੇ, ਦੇਖਿਆ ਇਸ ਬੰਦੇ ਕੋਲ ਤਾਕਤ ਹੈ, ਇਸ ਬੰਦੇ ਕੋਲ ਦਮ ਹੈ। ਹਜ਼ੂਰ ਨੇ ਕਿਹਾ ਜੇ ਇਸ ਤਾਕਤ ਦੀ ਵਰਤੋਂ ਭਗਤੀ ਲਈ ਕੀਤੀ ਜਾਏ ਤੇ ਦੁਨੀਆਂ ਪਲ ਸਕਦੀ। ਹਜ਼ੂਰ ਨੇ ਦੇਖਿਆ ਵੀ ਕੌਡੇ ਵਰਗਾ ਰਾਖਸ਼ ਹੈ, ਪਰ ਜੇ ਦੇਖਦੇ ਨੇ ਇਹਦੇ ਅੰਦਰ ਨੂੰ ਤਬਦੀਲ ਕੀਤਾ ਜਾਏ ਤੇ ਜਿਹੜੀਆਂ ਹੁਣ ਇਹ ਲੋਕਾਂ ਨੂੰ ਮਾਰਨ ਦੀ ਗੱਲ ਕਰਦਾ, ਇਹ ਲੋਕਾਂ ਨੂੰ ਸਵਾਰਨ ਦੀ ਗੱਲ ਕਰੇਗਾ। ਦੇਖਿਆ ਨੂਰ ਸ਼ਾਹ ਜਾਦੂ ਕਰਨੀ ਹੈ, ਅੱਜ ਜਾਦੂ ਨਾਲ ਲੋਕਾਂ ਦੇ ਤਨ ਪਲਟ ਦੀਏ, ਜੇ ਭਗਤੀ ਦੀ ਦਾਤ ਮਿਲ ਜਾਏ ਤੇ ਲੋਕਾਂ ਦੇ ਮਨ ਪਲਟੇਗੀ। ਹਜ਼ੂਰ ਨੇ ਕਦੀ ਵੀ ਕਿਸੇ ਬੰਦੇ ਨੂੰ ਮਾਰਿਆ ਨਾ, ਇਸ ਕਰਕੇ ਦਵੈਸ਼ ਰੱਖ ਕੇ ਹਕੀਕਤ ਹਜ਼ੂਰ ਨੇ ਉਹਦੀ ਜ਼ਿੰਦਗੀ ਪਲਟ ਕੇ ਲੋਕਾਂ ਦਾ ਜੀਵਨ ਪਲਟਣ ਵਾਸਤੇ ਉਹਨੂੰ ਇੱਕ ਪ੍ਰਚਾਰਕ ਥਾਪ ਦਿੱਤਾ। ਸਾਹਿਬ ਨੇ ਦੇਖਿਆ ਮਾਧੋ ਦਾਸ ਕੋਲ ਇਕਾਗਰਤਾ ਹੈ, ਉਸ ਬੰਦੇ ਕੋਲ ਸਾਧਨਾ ਹੈ, ਕਿਉਂ ਨਾ ਇਸ ਬੰਦੇ ਨੂੰ ਮਿਲਿਆ ਜਾਏ। ਤੇ ਆਖਰ ਸਾਧਨਾ ਤੋਂ ਪਹਿਲਾਂ ਉਹ ਬਹਾਦਰ ਸੂਰਮਾ ਨੂੰ, ਸੂਰਮ ਗਤੀ ਸ਼ਸਤਰ ਵਿਦਿਆ ਦਾ ਵੀ ਉਹਦੇ ਕੋਲ ਗਿਆਨ ਹੈ, ਇਕਾਗਰਤਾ ਉਹਦੇ ਕੋਲ ਹੈ। ਤੇ ਜੇ ਕਿਤੇ ਉਸ ਇਕਾਗਰਤਾ ਨੂੰ ਰੱਬ ਦੀ ਭਗਤੀ ਵਾਲੇ ਪਾਸੇ ਲਾ ਦੇ ਤੇ ਕੁਝ ਕੁ ਦਿਨਾਂ ਵਿੱਚ ਉਹ ਸਾਈਂ ਦੇ ਘਰ ਵਿੱਚ ਪਹੁੰਚ ਸਕਦਾ ਹੈ। ਹਜ਼ੂਰ ਉਹਦੇ ਅਸਥਾਨ ਤੇ ਗਏ ਨੇ, ਆਪ ਸਭ ਨੂੰ ਪਤਾ ਹੈ ਕਿ ਉਹਦੇ ਪਲੰਘ ਤੇ ਬੈਠੇ ਨੇ। ਮੈਂ ਇਸ ਇਤਿਹਾਸ ਦੇ ਵਿਸਤਾਰ ਵਿੱਚ ਨਹੀਂ ਜਾਣਾ, ਪਰ ਇਹਦਾ ਜ਼ਿਕਰ ਕਰਨਾ ਅਤ ਜ਼ਰੂਰੀ ਹੈ ਜੇ ਅਸੀਂ ਤਖ਼ਤ ਸੱਚਖੰਡ ਦਾ ਜ਼ਿਕਰ ਕਰਾਂਗੇ। ਸਾਹਿਬ ਕਿਰਪਾਲੂ ਜੀ ਉਹਦੇ ਪਲੰਘ ਤੇ ਬੈਠੇ ਨੇ ਤੇ ਉਹਦੇ ਚੇਲਿਆਂ ਨੇ ਬੁਰਾ ਮਨਾਇਆ। ਕਹਿੰਦੇ ਜਦੋਂ ਮਾਧੋ ਦਾਸ ਬੈਰਾਗੀ ਨੂੰ ਦੱਸਿਆ ਤੇ ਉਹਨੇ ਆਪਣੇ ਵੱਲੋਂ ਯੰਤਰ ਮੰਤਰ ਤੰਤਰ ਰਾਹੀਂ ਯਤਨ ਕੀਤਾ ਵੀ ਕਿਸੇ ਤਰੀਕੇ ਨਾਲ ਇਹਨਾਂ ਨੂੰ ਪਲੰਗ ਤੋਂ ਉਲਟਾ ਦਿੱਤਾ ਜਾਏ, ਸਮੇਤ ਪਲੰਗ ਦੇ। ਪਰ ਇੱਕ ਗੱਲ ਕਦੀ ਭੁੱਲੀਏ ਨਾ, ਇਹ ਚੀਜ਼ਾਂ ਕੁੰਡੀਆਂ ਜ਼ਰੂਰ ਨੇ, ਇਹ ਮਤ ਸਮਝੀਏ ਤੇ ਇਹ ਤਾਕਤਾਂ ਨਹੀਂ। ਹੁਣ ਕਈ ਵਾਰੀ ਅਸੀਂ ਕਹਿੰਦੇ ਹਨ ਨਹੀਂ ਜੀ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹੈ ਜ਼ਰੂਰ, ਪਰ ਜਿਸ ਕੋਲ ਪਰਮਾਤਮਾ ਦਾ ਨਾਮ ਹੋਵੇ, ਰੱਬ ਦੀ ਭਗਤੀ ਹੋਵੇ, ਉਹਦੇ ਤੇ ਅਸਰ ਨਹੀਂ ਕਰਦੀਆਂ। ਕਿਉਂਕਿ ਗੁਰੂ ਅਰਜੁਨ ਸਾਹਿਬ ਨੇ ਬਿਲਾਵਲ ਰਾਗ ਵਿੱਚ ਇੱਕ ਬਚਨ ਕਿਹਾ ਕਿ ਮਨ ਤਨ ਪ੍ਰਭ ਆਰਾਧਿਆ ਮਿਲ ਸਾਧ ਸਮਾਗੈ, ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ। ਹੁਣ ਅਗਲੀ ਤੋਂ ਕਦੀ ਨਾ ਭੁੱਲੀਏ, ਤੰਤ ਮੰਤ ਨਾ ਜੋ ਹਈ ਤਿਤ ਚਾਖ ਨਾ ਲਾਗੈ। ਗੁਰੂ ਨੇ ਇੱਕ ਸਾਨੂੰ ਮੰਤਰ ਦੇ ਦਿੱਤਾ, ਜੰਤਰ ਦੇ ਦਿੱਤਾ, ਤੰਤਰ ਦੇ ਦਿੱਤਾ, ਉਹ ਕੀ ਸੀ? ਨਮੋ ਮੰਤਰ ਮੰਤਰੇ ਆਪਾਂ ਪੜ੍ਹਨੇ ਹਾਂ। ਹਜ਼ੂਰ ਨੇ ਕਿਹਾ ਮੈਂ ਤੈਨੂੰ ਜੰਤਰ ਮੰਤਰ ਸ਼ਸਤਰ ਅਸਤਰ ਸਭ ਕੁਝ ਦੇਣਾ, ਪਰ ਸਾਰੀਆਂ ਤਾਕਤਾਂ ਪਰਮਾਤਮਾ ਦੇ ਨਾਮ ਵਿੱਚ। ਨਾਮ ਵਾਲਾ ਸਿਮਰਨ ਭਜਨ ਵਾਲਾ ਉਹਦੇ ਸਾਹਮਣੇ ਕੋਈ ਨਹੀਂ ਅੜ ਸਕਦਾ। ਤਾਂ ਹੀ ਮੇਰੇ ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ, ਕਹਿਣ ਲੱਗੇ ਗੁਰ ਪੂਰਾ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮਹਿਲ ਗਈ, ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰ ਪੂਰੇ ਕਾ ਜਪਿਆ ਜਾਪ। ਹੁਣ ਅਗਲੀ ਤੋਕੇ ਕਾਂ ਕਰੇ ਕੋਈ ਬੇਚਾਰਾ, ਪ੍ਰਭ ਮੇਰੇ ਕਾ ਬੜ ਪ੍ਰਤਾਪ। ਨਾਮ ਵਿੱਚ ਇੰਨੀ ਤਾਕਤ ਹੈ ਕਿ ਪ੍ਰਤਾਪ ਤੁਮਹਾਰਾ ਦੇਖ ਕੇ ਜਮ ਦੂਤ ਛੱਡ ਜਾਹੇ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਉੱਥੇ ਰਿਧੀਆਂ ਸਿਧੀਆਂ ਨੇ, ਇਹਨਾਂ ਅਜ਼ਮਤਾਂ ਨੇ ਕੰਮ ਨਹੀਂ ਸੀ ਕਰਨਾ। ਪਰ ਹਾਂ, ਜਿਹੜਾ ਆਪ ਅੰਦਰੋਂ ਹੋਵੇ ਛੋਟਾ ਤੇ ਖਾਲੀ, ਹੋਵੇ ਵਾਸ਼ਨਾ ਦਾ ਵੱਡਾ, ਉਹ ਕਦੀ ਭੁੱਲੇ ਨਾ, ਉਹਨੂੰ ਕੋਈ ਨੀ ਤਾਕਤ ਆਪਣੇ ਗੁਲਾਮ ਕਰ ਸਕਦੀ। ਸਹਿਬ ਕਿਰਪਾਲੂ ਜੀ ਗਏ ਨੇ, ਹੁਣ ਉਸ ਗੁਰੂ ਦੀ ਚਾਲ ਕਿੰਨੇ ਚੱਲਣੀ ਹੈ? ਇਹ ਕਦੀ ਨਾ ਭੁੱਲੀਏ ਕਿ ਜੋਤ ਉਹੀ ਹੈ ਜਿਨ੍ਹਾਂ ਨੂੰ ਸਿੱਧਾਂ ਨੇ ਵੀ ਕਹਿ ਦਿੱਤਾ ਸੀ, ਚਿੱਤ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਜੋਤ ਉਹੀ ਹੈ ਜਿਹਨੂੰ ਭਾਈ ਸਾਹਿਬ ਕਹਿੰਦੇ ਕਿ ਹੁਕਮੈ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜਵਾਬਾ, ਜ਼ਾਹਰ ਪੀਰ ਜਗਤ ਗੁਰ ਬਾਬਾ। ਇਹ ਉਹੀ ਗੁਰੂ ਬਾਬਾ ਹੈ ਜਿਹਨੇ ਪਹਿਲੇ ਜਾਮੇ ਸਾਹਮਣੇ ਪਹਿਲੇ ਜਾਮੇ ਵਿੱਚ ਸਿੱਧ ਨਾਥ ਜੋਗੀਆਂ ਨੂੰ ਝੁਕਾ ਦਿੱਤਾ, ਤੇ ਅੱਜ ਮਾਧੋ ਦਾਸ ਬੈਰਾਗੀ ਜਦੋਂ ਹਜ਼ੂਰ ਦੇ ਕੋਲ ਆਇਆ। ਇੱਥੇ ਦੇਖੋ, ਹਰ ਵਿਦਵਾਨ ਦੇ ਆਪੋ ਆਪਣੇ ਸ਼ਬਦ ਨੇ। ਤੁਸੀਂ ਸਿਆਣੇ ਬੈਠੇ ਹੋ, ਕਰਮ ਸਿੰਘ ਅਸਟੋਰੀਅਨ ਨੇ ਕਿਤਾਬ ਪਹਿਲਾਂ ਉਰਦੂ ਵਿੱਚ ਲਿਖੀ ਸੀ, ਬੰਦਾ ਕੌਣ ਥਾ, ਫਿਰ ਉਹ ਅੰਗਰੇਜ਼ੀ ਵਿੱਚ ਵੀ ਲਿਖੀ ਗਈ। ਇਹਦੇ ਸੰਬੰਧੀ ਵੱਖ ਵੱਖ ਵਿਦਵਾਨਾਂ ਦੀਆਂ ਰਾਵਾਂ ਨੇ, ਪਰ ਇਸ ਗੱਲ ਹਰ ਵਿਦਵਾਨ ਕੋਟ ਕਰਦਾ, ਉਹ ਅਹਿਮਦ ਸ਼ਾਹ ਬਟਾਲਵੀ ਦੀ, ਅਹਿਮਦ ਸ਼ਾਹ ਅਬਦਾਲੀ ਨਹੀਂ, ਅਹਿਮਦ ਸ਼ਾਹ ਬਟਾਲਵੀ ਵਿਦਵਾਨ ਹੈ। ਅਹਿਮਦ ਸ਼ਾਹ ਅਬਦਾਲੀ ਧਾੜਵੀ ਬਣ ਕੇ, ਧਾੜਵੀ ਕੀ ਇੱਥੇ ਆਪਣੀ ਹਕੂਮਤ ਕਾਇਮ ਕਰਨ ਵਾਸਤੇ ਆਉਂਦਾ ਰਿਹਾ ਹੈ। ਅਹਿਮਦ ਸ਼ਾਹ ਬਟਾਲਵੀ ਕਹਿੰਦਾ ਹੈ ਕਿ ਜਦੋਂ ਮਾਧੋ ਦਾਸ ਬੈਰਾਗੀ ਹਜ਼ੂਰ ਦੇ ਚਰਨਾਂ ਵਿੱਚ ਗਏ ਤੇ ਦਾਤਾਰ ਜੀ ਨੂੰ ਜਾਂਦਿਆਂ ਸਾਰੇ ਨੇ ਪਹਿਲਾ ਸਵਾਲ ਪੁੱਛਿਆ ਕਿ ਤੁਸੀਂ ਕੌਣ ਹੋ? ਹਜ਼ੂਰ ਨੇ ਅੱਗੋਂ ਉੱਤਰ ਦਿੱਤਾ, ਇਹ ਅਹਿਮਦ ਸ਼ਾਹ ਬਟਾਲਵੀ ਦੇ ਸ਼ਬਦ ਨੇ। ਕਹਿਣ ਲੱਗੇ ਮੈਂ ਕੌਣ ਹਾਂ, ਤੂੰ ਚੰਗੀ ਤਰ੍ਹਾਂ ਮੈਨੂੰ ਜਾਣਨਾ ਹੈ। ਸਾਹਿਬ ਗੁਰੂ ਕਲਗੀਧਰ ਜੀ ਨੇ ਜਦੋਂ ਕਿਹਾ ਤੂੰ ਮੈਨੂੰ ਜਾਣਨਾ, ਕਹਿਣ ਲੱਗਾ ਮੈਂ ਤੁਹਾਨੂੰ ਕਿਵੇਂ ਜਾਣਨਾ? ਸਤਿਗੁਰੂ ਕਹਿਣ ਲੱਗੇ ਆਪਣੇ ਗਿਰਵਾਨ ਵਿੱਚ ਝਾਤੀ ਮਾਰ ਕੇ ਦੇਖ ਕਿ ਤੂੰ ਮੈਨੂੰ ਜਾਣਨਾ। ਸਿੱਖ ਵਿਦਵਾਨ ਕਹਿੰਦੇ ਇਸ ਤੋਂ ਪਹਿਲਾਂ ਦਾਦੂ ਦੁਆਰੇ ਵਾਲਾ ਮਹੰਤ ਜੈਤ ਰਾਮ ਇਹਦੇ ਕੋਲ ਆਇਆ ਸੀ, ਜਦੋਂ ਉਹਦਾ ਮੌਜੂ ਉਡਾਇਆ ਤੇ ਉਹਨੇ ਇੱਕ ਗੱਲ ਕਹੀ ਸੀ, ਮਾਣ ਨਾ ਕਰੀ, ਰੱਬ ਨੇ ਤੇਰੇ ਤੋਂ ਵੱਡਾ ਵੀ ਕੋਈ ਤਾਕਤ ਵਾਲਾ ਬਣਾਇਆ, ਤੇ ਜਿੱਦਣ ਕਿਤੇ ਗੁਰੂ ਗੋਬਿੰਦ ਸਿੰਘ ਨਾਲ ਟੱਕਰ ਹੋ ਗਈ ਤੇ ਤੈਨੂੰ ਝੁਕਣਾ ਜ਼ਰੂਰ ਪਏਗਾ। ਧਿਆਨ ਦਿਓ, ਉਹਨੇ ਜੈਤ ਰਾਮ ਨੇ ਦੱਸਿਆ ਕਿ ਮਹਾਰਾਜ ਮੈਂ ਗੱਲ ਮਾਧੋ ਦਾਸ ਦੇ ਕੰਨੀ ਪਾ ਕੇ ਆਇਆ ਵਾਂ, ਜਦੋਂ ਦਤਾਰ ਨੇ ਇੰਨੇ ਸ਼ਬਦ ਕਹਿ ਤੂੰ ਮੈਨੂੰ ਜਾਣਦਾ ਹੈ, ਆਪਣੇ ਗਿਰਵਾਨ ਵਿੱਚ ਝਾਤੀ ਮਾਰ ਤੇ ਕੰਨ ਵਿੱਚ ਆਵਾਜ਼ ਪਈ ਕਿ ਤੇਰੇ ਨਾਲ ਕੋਈ ਮੁਕਾਬਲਾ ਕਰ ਸਕਦਾ ਸਮਰੱਥ ਗੁਰੂ? ਕਹਿਣ ਲੱਗਾ ਤੁਸੀਂ ਗੁਰੂ ਗੋਬਿੰਦ ਸਿੰਘ ਹੋ? ਹਜ਼ੂਰ ਨੇ ਕਿਹਾ ਹਾਂ। ਅੱਗੇ ਸਾਹਿਬ ਨੇ ਸ਼ਬਦ ਵਰਤਿਆ ਤੂੰ ਕੌਣ? ਬਸ ਚਰਨਾਂ ਤੇ ਡੇਕੇ, ਕਹਿੰਦਾ ਮੈਂ ਤੇਰਾ ਬੰਦਾ। ਧਿਆਨ ਦਿਆ ਜੀ, ਕਹਿਣ ਲੱਗਾ ਮੈਂ ਤੇਰਾ ਬੰਦਾ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੇਖੋ ਬੰਦੇ ਦੇ ਅਰਥ ਕੀ ਹੈ। ਧਿਆਨ ਦਿਆ ਜੇ, ਅਸਲ ਵਿੱਚ ਬੰਦੇ ਦਾ ਅਖਰੀ ਅਰਥ ਹੈ ਗੁਲਾਮ, ਬੰਦੇ ਦਾ ਅਰਥ ਹੈ ਬੰਦਗੀ ਕਰਨ ਵਾਲਾ, بندے دا ارتھ بندی وچ رہن والا، تاں ہی صاحب نے بانی وچ کہا کہ فرمان تیرا سر ہے اوپر، اے بندے دی پرواشا ہے گرو گرنتھ صاحب وچ، فرمان تیرا سر ہے اوپر پھر نہ کرت بچار، تو ہی دریا تو ہی کریا تجھے تے نشتار، بندے بندگی اک تیار اگلی ٹوکے صاحب روس تھرو کے تیار، بندہ ہووے کہ رب گرو خوش ہو جائے تاں وی اودا، جے گلا کر لے تاں وی اودا، کون ہے بندہ؟ صاحب نے بندے دی پرباشا دتی، بندہ اصل وچ ہووے جو گرو دے در تے بیٹھ کے روز دل نو کھوجے، تائیں کیا بندے ہو جا دلاں روز نہ پھر پریشانی ماہے، بندہ کون ہے؟ صاحب کہنے لگے قدرت کیم نہ جانیے، بڑا بے پرواہ کر بندے تو بندگی جتے تک میں سہ، کہنے لگا مہاراج میں تیرا بندہ ہاں، حضور نے کیا جے بندہ ہے تے بندیاں والے کرم کر، جے بندہ ہے تے واقعی بندہ بن جان، اوتھے چرن پکڑے تے سکھ ودوان بھائی ویر سنگھ ہر گل نو پرمارت دے نال ٹکاندے نے، او کہندے نے جدو داتار جی دے چرناں تے بندے دا سر چکیاں بس کلگی والے دے چرناں نو متھا سپرش کرن دی دیر سی، انج لگا میرے روم روم وچ چرنا چھڑ پئی، اے دا اندر جاگیا، اے دے اندر نو اگے اکاگرتا نو ردیاں سدیاں ول جاندا سی، ہن چکیا تے اکاگرتا بنی، او اکاگرتا آتم رس بن گئی، اندرو رس آن لگا، کئی ویری اسی کہہ دینے ہاں بھی اے شبد کیوں کہنے ہیں کہ گرو دے چرناں وچ چکیا تے او دے اندر بخشش ہو گئی، میں کہنا کوئی بھی گل کریے تے گرو گرنتھ صاحب تو پوچھ لیے، آسا کی وار گرو کے کیرتنے روز کردے نے، صاحب تا کہندے نے پاویں متھا گرو دے چرناں وچ لگے تے پانے متھے تے گرو دا ہاتھ ہو جائے، دوویں کرماں نال جگیاسو دے اندر دے بھرم دے چھوڑ کٹے جاندے، کر حکم مستک ہاتھ تار وچوں مار کڈیاں گریائیاں، گرو رام داس کہندے نے میرا ہیرا رتن نام ہر بسیا گر ہاتھ دھریو میرے ماتھا، جنم جنم کے کلوک دکھ اترے گر نام دیو رن لکھ، صاحب کرپالو جی نے اس بندے بنے کوئی نو امرت دی داد دتی، جدو شیش تے ہاتھ رکھیا پھر ایک ایک گھٹنا میرے سمرتھ گرو نے دکھا دتی، ایدے وچ کوئی ہچکچاہٹ نہیں کہ میرا داتار، کئی ویری اسی کہہ دینے ہیں کہ سر تے ہاتھ رکھیا کیویں دکھا دتی چمکور دی جنگ، کتے دکھا دتی لاہور دی تتی توی، کیویں دکھا دتا دلی دا چاندنی چوک، کیویں دکھا دتا سرحد دیاں نیاں، کیویں دکھا دتا ٹھنڈے برج تے بیٹھی بڈڑی ماں، میں کہنا سکھا گرو سمرتھی جے سر تے ہاتھ رکھ کے کروڑا جنما تو بچھڑے نو رب دے گھر نال جانکاری دے سکدا ہے، ایس کھیڈ نو بیان کرنا تے گرو لئی کچھ وی اوکھا نہیں، حضور نے شیش تے ہاتھ رکھیا ایک ایک درش نو دسیا، پھر کہندے نے امرت دی دات لے کے بندہ سنگھ بہادر بنیا ہے، حضور نے پنجاب دی ترتی تے توریا بابا بندہ سنگھ بہادر نو، ترن تو پہلا پنج تیر دتے نے، نشان دتا ہے پنج سکھ نال دتے نے، تے کئی واری میں تے ایک شبد کہنا ہونا سنت رام اداسی نے پاوے او شبد ورتے سن اجیت تے جوجار دے مکھ تو، میں کہنا ہو سکتا ہے کتے بابے دے مکھ تو اے ٹکائیے شبد حضور دے چرناں وچ اٹھے ندیڑ دی دھرتی تو، اج ایک بیراگی ردیاں سدیاں نو دھارن کرن والا سنت سپاہی بن کے تریا ہے، تے تر لگیا ایک شبد کیا سی، ہے میرے کلگی والے ست گرو کہ اس کچی چمکور دی گڑی مورے کلا دلی دا اسی چکا دیاں گے، چورا کری نہ کلے آنند پور دا کلی کلی نو کلا بنا دیاں گے، ماچی والے دے سفر وچوں اسی اٹھاں گے چنڈی دی وار بن کے، جنہ کندیاں دتا نہ سون تے نو چھانگ دیاں گے کھنڈے دی تار بن کے، بابا بندہ سنگھ بہادر اس دھرتی تو چلے نے گرو کلگی دھر جی دیاں رحمتاں لے کے، حضور گرو کلگی دھر اسے ندیڑ دی دھرتی تے ٹکانا کیتا ہے، انیکاں کوتک کیتے نے شکار کاٹ نگینا کاٹ مار ٹیکری آدک، میں صرف تخت دی گل کرنی چاہنا ہوں، ست گرو نے اسے دھرتی تے رہندیاں ماتا صاحب کور نال سن انہاں نوں واپس دلی دی دھرتی تے بھیجیا، نال شستر دتے کہن لگے شستر ساڈی نشانی نے، ਇਹਨਾਂ ਦਾ ਸਤਿਕਾਰ ਕਰਿਓ, ਸਾਡੇ ਦੀਦਾਰ ਹੋਇਆ ਕਰਨਗੇ। ਮਾਤਾ ਸਾਹਿਬ ਕੌਰ ਜੀ ਵਾਪਸ ਆ ਗਏ ਨੇ, ਖਜੂਰ ਨਦੇੜ ਦੀ ਧਰਤੀ ਤੇ ਬਿਰਾਜਮਾਨ ਰਹੇ ਨੇ। ਜਦੋਂ ਪਤਾ ਲੱਗਾ ਸੂਬਾ ਸਰਹੰਦ ਨੂੰ ਕਿ ਬਹਾਦਰ ਸ਼ਾਹ ਨੂੰ ਤਖ਼ਤ ਗੁਰੂ ਕਲਗੀਧਰ ਜੀ ਦੀ ਮਿਹਰ ਨਾਲ ਮਿਲਿਆ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਦੀ ਮਿੱਤਰਤਾ ਪੈਂਦੀ ਪਈ ਏ, ਤੇ ਅੰਦਰੋਂ ਮਨ ਨੂੰ ਖਟ ਗਈ ਕਿ ਜੇ ਕਿਤੇ ਆਪਸ ਵਿਚ ਮਿਲ ਗਏ ਤੇ ਮੇਰੀ ਖੈਰ ਨਹੀਂ ਕਿ ਗੁਰੂ ਦੇ ਲਾਲ ਮੈਂ ਕੋਹ ਕੇ ਸ਼ਹੀਦ ਕੀਤੇ ਨੇ। ਹਜ਼ੂਰ ਨੇ ਸ਼ਬਦ ਕੋਹ ਕੇ ਵਰਤਿਆ ਹੈ ਕਿ ਕੁਛ ਤਾਂ ਚਾਰ ਸ਼ਬਦ ਆਇਆ ਹੈ, ਕਹਿੰਦਾ ਮੇਰੀ ਖੈਰ ਕੋਈ ਨੀ, ਕਿਤਨਾ ਚੰਗਾ ਹੋਵੇ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਖਤਮ ਕੀਤਾ ਜਾਏ। ਕੁਝ ਕਹਿੰਦੇ ਨੇ ਦੋ ਪਠਾਨ ਭੇਜੇ ਨੇ, ਇੱਕ ਲਿਖਤ ਪੜ੍ਹੀ ਉਹਨੇ ਤਿੰਨਾਂ ਦਾ ਜ਼ਿਕਰ ਕੀਤਾ ਹੈ, ਗੁਲ ਖਾਂ, ਜਮਸ਼ੇਦ ਖਾਂ ਤੇ ਇੱਕ ਤੀਜੇ ਨੇ ਕਹਿ ਦਿੱਤਾ ਅਤੁੱਲਾ ਖਾਂ। ਪਰ ਖਾਸ ਕਰਕੇ ਦੋ ਦਾ ਜ਼ਿਕਰ ਪੜ੍ਹਨੇ ਆ, ਗੁਲ ਖਾਂ ਤੇ ਜਮਸ਼ੇਦ ਖਾਂ। ਖਜੂਰ ਦੇ ਕੋਲ ਨਦੇੜ ਦੀ ਧਰਤੀ ਤੇ ਆਏ ਨੇ। ਕਈ ਵਾਰੀ ਅਸੀਂ ਸ਼ਬਦ ਵਰਤਨੇ ਆ, ਖਜੂਰ ਨੇ ਕਿਹਾ ਪਠਾਨ ਦਾ ਪੁੱਤਰ ਹੈ ਤੇ ਜੇ ਇਹਦੇ ਦਾਦੇ ਦਾ ਕਾਤਲ ਬੈਠਾ ਹੋਵੇ ਤੇ ਉਹਨੂੰ ਖਤਮ ਕਰ ਸਕਦਾ ਪੜਕਾਮ ਦੇ ਸ਼ਬਦ ਕਹਿ। ਮੈਂ ਇੱਕ ਦੋ ਬੇਨਤੀਆਂ ਜ਼ਰੂਰ ਕਰਨਾ ਚਾਹਾਂਗਾ ਅੱਗੇ ਚੱਲ ਕੇ ਇੱਕ ਤਖ਼ਤ ਸੰਬੰਧੀ। ਦੇਖੋ ਵਜ਼ੀਰ ਖਾਨ ਨੇ ਇਹ ਭੇਜੇ ਨੇ ਹਜ਼ੂਰ ਕਲਗੀਧਰ ਜੀ ਨੂੰ ਖਤਮ ਕਰਨ ਦੇ ਲਈ। ਇੱਕ ਦਿਨ ਸ਼ਾਮ ਨੂੰ ਇਹਨਾਂ ਨੇ ਖੰਜਰ ਦਾ ਵਾਰ ਕੀਤਾ ਹੈ, ਇੱਕ ਨੇ ਸ਼ਬਦ ਵਰਤਿਆ ਗੁਲ ਖਾਨ, ਦੂਜੇ ਨੇ ਕਿਹਾ ਜਮਸ਼ੇਦ ਖਾਨ। ਕੋਈ ਵੀ ਹੋਵੇ, ਜਦੋਂ ਉਹਨਾਂ ਨੇ ਸ਼ਸਤਰ ਦਾ ਵਾਰ ਕੀਤਾ ਸਹਿਬ ਕਲਗੀਧਰ ਉੱਠੇ ਨੇ, ਇੱਕੋ ਵਾਰ ਨਾਲ ਉਹਨੂੰ ਚਟਕਾਇਆ ਹੈ। ਤੇ ਪ੍ਰਿੰਸੀਪਲ ਸਤਬੀਰ ਸਿੰਘ ਕਹਿੰਦੇ ਨੇ ਜਦੋਂ ਖਜੂਰ ਨੇ ਵਾਰ ਕੀਤੇ ਤੇ ਉਹਦੀ ਜ਼ਬਾਨ ਤੋਂ ਸ਼ਬਦ ਸੀ ਖਾਏ ਅੰਮਾ, ਤੇ ਗੁਰੂ ਕਲਗੀਧਰ ਕਹਿੰਦੇ ਨੇ ਪਠਾਨ ਕੇ ਬੇਟੇ ਜੇ ਅੰਮਾ ਕਹਿਣੇ ਕਾ ਵਕਤ ਨੇ ਬੇਟਾ ਅੱਲਾ ਕਹੋ ਅੱਲਾ। ਮੇਰੇ ਸਮਰੱਥ ਗੁਰੂ, ਜੇ ਤੇਰੇ ਤੀਰ ਚੱਲਦੇ ਨੇ ਤੇ ਸੋਨਾ ਲੱਗਾ, ਦੁਸ਼ਮਣ ਤੇਰੇ ਉਸ ਵੱਜੇ ਹੋਏ ਤੀਰ ਦੇ ਸੋਨੇ ਵਿੱਚੋਂ ਵੀ ਗੁਜ਼ਾਰਾ ਪਿਆ ਕਰਦਾ, ਤੇ ਜਿਹੜਾ ਤੈਨੂੰ ਮਾਰਨ ਹੁੰਦਾ ਉਹਦਾ ਵੀ ਦਰਗਾਹ ਵਿੱਚ ਸਵਾਰ ਲਈ ਕਹਿੰਦਾ ਅੰਮਾ ਨਹੀਂ ਅੱਲਾ ਨੂੰ ਚੇਤੇ ਕਰ, ਰੱਬ ਨੂੰ ਯਾਦ ਕਰ। ਸਾਹਿਬ ਗੁਰੂ ਕਲਗੀਧਰ ਜੀ ਦੇ ਉੱਥੇ ਜ਼ਖਮ ਸੀਤੇ ਗਏ ਨੇ। ਬੇਨਤੀ ਕਰਾਂ ਮੈਂ ਸੰਖੇਪ ਵੀ ਸਿਰ ਤੁਰਨੇ, ਜ਼ਖਮ ਸੀਣ ਤੋਂ ਬਾਅਦ ਕੁਝ ਕੁ ਸਮੇਂ ਬਾਅਦ ਉਹ ਖਰੇ ਵੀ ਹੋਏ ਨੇ। ਸਿੱਖ ਵਿਦਵਾਨ ਲਿਖਦੇ ਨੇ ਕਿ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਸਿੱਖ ਇੱਥੇ ਰਹਿਮਤਾਂ ਲੈਂਦੇ ਰਹੇ, ਪਰ ਇੱਕ ਦਿਨ ਕਮਾਨ ਦਾ ਕਿੱਲਾ ਚੜ੍ਹਾਉਂਦੇ ਹਨ। ਕੁਝ ਦਿਨਾਂ ਤੋਂ ਬਾਅਦ ਫਿਰ ਇਹ ਜ਼ਖਮ ਜਿਹੜੇ ਨੇ ਟਾਂਕੇ ਟੁੱਟ ਗਏ ਨੇ। ਜਦੋਂ ਅੱਜ ਟਾਂਕੇ ਟੁੱਟੇ ਨੇ, ਸਿੱਖਾਂ ਨੇ ਫਿਰ ਯਤਨ ਕੀਤਾ ਕਿ ਕਿਸੇ ਤਰੀਕੇ ਨਾਲ ਸੀਤਾ ਜਾਏ, ਪਰ ਸਾਹਿਬ ਨੇ ਕਿਹਾ ਹੁਣ ਸੀਣ ਦਾ ਯਤਨ ਨਾ ਕਰੋ, ਉਸ ਅਕਾਲ ਦੇ ਆਏ ਹੋਏ ਸੱਦੇ ਸਾਹਮਣੇ ਸਾਨੂੰ ਆਪਣਾ ਸੀਸ ਝੁਕਾ ਦੇਣਾ ਚਾਹੀਦਾ ਹੈ। ਜਿਹੜੀ ਸਭ ਤੋਂ ਵੱਡੀ ਕਿਰਪਾ ਉਸ ਧਰਤੀ ਤੇ ਗੁਰੂ ਕੇ ਸਿੱਖੋ ਹੋਈ, ਉਸ ਨੂੰ ਅੱਜ ਵੀ ਅਸੀਂ ਮੰਨਨੇ ਪਏ। ਸਾਹਿਬ ਗੁਰੂ ਕਲਗੀਧਰ ਜੀ ਨੇ ਉਸ ਵੇਲੇ ਪੰਜਾਂ ਪਿਆਰਿਆਂ ਵਿੱਚੋਂ ਦੋ ਪਿਆਰੇ ਨਾਲ ਸਨ। ਆਪ ਨੂੰ ਗਿਆਤ ਹੋਵੇ ਆਏ ਇਹ ਸਾਲ ਜਾਂਦਾ ਪਿਆ, ਤਿੰਨ ਪਿਆਰਿਆਂ ਨੇ ਇਸੇ ਸਾਲ ਮੇਰੇ ਗੁਰੂ ਕਲਗੀਧਰ ਜੀ ਦੀ ਨਜ਼ਰ ਦੇ ਸਾਹਮਣੇ, ਉਹਨਾਂ ਦੀ ਨਜ਼ਰ ਸਾਹਮਣੇ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਦਾ ਜਾਮ ਪੀਤਾ ਸੀ। ਪਿਆਰੇ ਹਿੰਮਤ ਸਿੰਘ, ਪਿਆਰੇ ਭਾਈ ਧਰਮ ਸਿੰਘ, ਵਾਹਿਗੁਰੂ ਪਿਆਰੇ ਭਾਈ ਮੋਹਨ ਸਿੰਘ, ਪਿਆਰੇ ਭਾਈ ਸਾਹਿਬ ਸਿੰਘ, ਇਹਨਾਂ ਨੂੰ ਪਿਆਰੇ ਸ਼ਬਦ ਨੂੰ ਮੁਖਾਤਬ ਕੀਤਾ। ਤੇ ਜਿੱਦਣ ਅਸੀਂ ਪੰਜ ਪਿਆਰਿਆਂ ਦੀ ਵਿਚਾਰ ਕੀਤੀ ਸੀ, ਉਸ ਦਿਨ ਬੇਨਤੀ ਕੀਤੀ ਸੀ, ਮੈਂ ਕਿਹਾ ਪਿਆਰਾ ਹੋਵੇ ਤੇ ਕੋਈ ਇਹੋ ਜਿਹਾ ਹੋਵੇ, ਦੁਨੀਆਂ ਦੇ ਜਿਹੜੇ ਪਿਆਰੇ ਨੇ ਦੁੱਖ ਵੇਲੇ ਸਾਥ ਛੱਡ ਕੇ ਚਲੇ ਜਾਂਦੇ ਨੇ, ਇਹ ਪਿਆਰੇ ਅਨੰਦਪੁਰ ਤੋਂ ਚੱਲੇ ਨੇ ਤੇ ਸਰਸਾ ਦੇ ਪਾਣੀ ਨੇ ਰੋੜਿਆ, ਪਿਆਰੇ ਦਇਆ ਸਿੰਘ ਫਿਰ ਵੀ ਨਹੀਂ ਵਿਛੜੇ। ਜੇ ਚਮਕੌਰ ਦਾ ਚਾਰ ਚੁਫੇਰੇ ਮੁਲਖਈਆ ਆਇਆ ਟਿੱਡੀ ਦਾ, ਪਿਆਰੇ ਫਿਰ ਵੀ ਨਹੀਂ ਵਿਛੜੇ। ਮੈਂ ਕਹਿੰਦਾ ਅੱਜ ਤਾਂ ਦੁੱਖ ਆਵੇ ਆਪਣੇ ਬਹਾਨਾ ਬਣਾ ਕੇ ਚਲੇ ਜਾਂਦੇ ਨੇ, ਉਹ ਸੁੱਤੇ ਰੋੜਾਂ ਦੀ ਸੇਜ ਕਈ, ਰੋੜਾਂ ਦੀ ਸੇਜ ਸ਼ਬਦ ਮੈਂ ਵਰਤ ਰਿਹਾ, ਉਸ ਧਰਤੀ ਤੇ ਪਿੰਡ ਦਾ ਸਰਾਣਾ ਕਰਕੇ ਕਿਉਂ ਨੀ ਪਿਆਰੇ ਕਹਾਂਗੇ, ਜਿਹਦੇ ਪਿੱਛੇ ਹਿੰਦੁਸਤਾਨ ਦਾ ਹਰ ਅਹਿਲਕਾਰ ਲੱਗਾ ਹੋਵੇ, ਤੇ ਪਿਆਰੇ ਮੌਤ ਨੂੰ ਖੋਜਣ ਵਾਲੇ, ਮੌਤ ਨੂੰ ਸਿਰ ਤੇ ਖੱਪੜ ਬਣ ਕੇ ਲੱਭਣ ਵਾਲੇ ਉਹ ਕਲਗੀਧਰ ਦੇ ਚਰਨਾਂ ਵਿੱਚ ਫਿਰ ਜਾ ਪਹੁੰਚਦੇ। ਜੇ ਦਮਦਮਾ ਸਾਹਿਬ ਦੀ ਧਰਤੀ ਫਿਰ ਪਿਆਰੇ ਨਾਲ ਤੱਕਣੇ, ਹਜ਼ੂਰ ਕਿਰਪਾਲੂ ਜੀ ਦੇ ਕੋਲ ਨਦੇੜ ਦੀ ਧਰਤੀ ਤੱਕ ਦੋ ਪਿਆਰੇ ਗਏ ਨੇ, ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ। ਜਾਣ ਤੋਂ ਪਹਿਲਾਂ ਕਿਹਾ ਕਿ ਅਸੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਜਾਣਾ ਹੈ। ਉੱਥੇ ਸ਼ਬਦ ਵਰਤੇ ਨੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਲਿਆਂਦਾ ਗਿਆ, ਖਾਲਸਾ ਅੱਜ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਹੈ। ਮੈਂ ਕਹਿੰਦਾ ਕਿਹੋ ਜਿਹਾ ਬੈਰਾਗਮੀ ਮਾਹੌਲ ਹੋਵੇਗਾ ਕਿ ਪਟਨਾ ਸਾਹਿਬ ਦੀ ਧਰਤੀ ਤੋਂ ਤੁਰਿਆ ਬਚਿੱਤਰ ਨਾਟਕ ਹੀ ਖੇਡਦਾ ਗਿਆ ਹੈ। ਬਚਿੱਤਰ ਨਾਟਕ ਕੇਵਲ ਰਚਨਾ ਨਹੀਂ, ਮੈਂ ਕਹਿੰਦਾ ਨਾਟਕ ਦਾ ਸੰਬੰਧ ਖੇਡਣ ਦੇ ਨਾਲ ਹੈ, ਪਰ ਇਹ ਉਹ ਨਾਟਕ ਨਹੀਂ ਕਿ ਨਾਟਕ ਚੇਟੇ ਕੀਏ ਕੁਕਾਜਾ। ਇਹ ਉਹ ਬਚਿੱਤਰ ਨਾਟਕ ਹੈ ਕਿ ਪਟਨਾ ਸਾਹਿਬ ਦੀ ਧਰਤੀ ਤੋਂ ਲੈ ਕੇ ਨਦੇੜ ਦੀ ਧਰਤੀ ਤੱਕ ਜਿੰਨੇ ਵੀ ਕੌਤਕ ਕੀਤੇ ਨੇ ਸਾਰੇ ਬਚਿੱਤਰ ਹੀ ਕੀਤੇ। ਉਹਦੀ ਜ਼ਿੰਦਗੀ ਹੈ ਬਚਿੱਤਰ ਨਾਟਕ। ਸਾਹਿਬ ਗੁਰੂ ਕਲਗੀਧਰ, ਮੈਂ ਪਿਛਲੇ ਦਿਨ ਬੇਨਤੀ ਕਰਕੇ ਆਇਆ, ਈਸਾ ਜੀ ਨੇ 30-32 ਸਾਲ ਦੀ ਉਮਰ ਵਿਚ ਕਿਹਾ ਮੈਂ ਰੱਬ ਦਾ ਪੁੱਤਰ ਹਾਂ। ਮਹਾਤਮਾ ਬੁੱਧ ਦਾ ਜੀਵਨ ਪੜਿਓ। ਮੈਂ ਬੇਨਤੀ ਕੀਤੀ ਜਿੱਦਣ ਘਰੋਂ ਨਿਕਲੇ ਉਦਣ ਉਹਨਾਂ ਨੇ ਆਪਣੇ ਕੇਸ ਆਪ ਕਟਾਏ ਸਨ। ਰਥਵਾਨ ਨੂੰ ਕਿਹਾ ਮੇਰਾ ਜੂੜਾ ਕੱਟ ਦੇ, ਤੇ ਜਿੱਦਣ ਗਿਆਨ ਹੋਇਆ ਉਦਣ ਕਿਹਾ ਮੇਰਾ ਜੂੜਾ ਘੁੱਟ ਕੇ ਵਾਲ ਬੰਨ ਦਿਓ, ਕਿਉਂਕਿ ਜੂੜਾ ਕੇਵਲ ਗਿਆਨਵਾਨ ਦੀ ਨਿਸ਼ਾਨੀ ਹੈ, ਜਿਹਨੂੰ ਗਿਆਨ ਹੋ ਜਾਏ। ਮਹਾਤਮਾ ਬੁੱਧ 35 ਸਾਲ ਦੀ ਉਮਰ ਵਿਚ ਗਿਆਨਵਾਨ ਹੈ, ਮੇਰੇ ਕਲਗੀ ਵਾਲੇ ਨੇ 33 ਸਾਲ ਦੀ ਆਰਬਲਾ ਵਿਚ ਖਾਲਸਾ ਸਿਰਜ ਕੇ ਇਹਨੂੰ ਇਥੋਂ ਦੇ ਤਖ਼ਤ ਦੇ ਹਾਕਮ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਕਰ ਦਿੱਤਾ। 33 ਸਾਲ ਦੀ ਉਮਰ ਵਿਚ ਸਾਰੀ ਕੌਤਕ ਖੇਡ ਕੇ ਉਹ 35 ਸਾਲ ਦੀ ਉਮਰ ਤੱਕ ਗਿਆਨਤਾ ਪ੍ਰਾਪਤ ਕਰਦੇ ਨੇ, ਤੇ ਕਲਗੀ ਵਾਲੇ 1660 ਤੇ 1699 33 ਕੁ ਸਾਲ ਦਾ ਅਸਮਾਂ ਬਣਦਾ। ਹਜ਼ੂਰ ਨੇ ਉੱਥੇ ਬਚਿੱਤਰ ਨਾਟਕ ਖੇਡਿਆ। ਅੱਜ ਨਦੇੜ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਆਂਦਾ। ਆਖਰ ਜਿਨ੍ਹਾਂ ਨੇ ਸਭ ਕੁਝ ਅੱਖਾਂ ਨਾਲ ਤੱਕਿਆ ਹੋਵੇਗਾ ਕਿ ਗੁਰੂ ਦੇ ਲਾਲ ਆਨੰਦਪੁਰ ਵਿਚ ਗੋਦ ਵਿਚ ਖੇਡਦੇ ਵੀ ਤੱਕੇ ਨੇ, ਜੰਗ ਵਿਚ ਜੂਝਦੇ ਵੀ ਤੱਕੇ ਨੇ। ਜਿਨ੍ਹਾਂ ਲਾਲਾਂ ਨੂੰ ਕਦੀ ਕੁੱਛੜ ਚੁੱਕਿਆ ਹੋਵੇਗਾ ਉਹਨਾਂ ਦੀ ਖਬਰ ਸਰਹੰਦ ਤੋਂ ਮਾਈ ਨੇ ਲਿਆ ਕੇ ਦਿੱਤੀ, ਉਹ ਵੀ ਸਮਾਂ ਤੱਕਿਆ ਹੈ। ਤੇ ਅੱਜ ਸਰਬੰਸ ਦਾਨੀ ਸਭ ਕੁਝ ਕੁਰਬਾਨ ਕਰਕੇ ਗੁਰੂ ਕੇ ਸਿੱਖੋ, ਆਪਣਾ ਕੋਈ ਹੱਕ ਨਹੀਂ ਰੱਖਿਆ। ਜਾਣ ਲੱਗੇ ਕਹਿੰਦੇ ਨੇ ਖਾਲਸਾ ਮੈਂ ਜੁਗਤ ਵੀ ਤੇਰੀ ਝੋਲੀ ਵਿਚ ਪਾ ਕੇ ਚੱਲਿਆ, ਮਤਾ ਕਹਿ ਕੇ ਗੁਰੂ ਨੇ ਮੇਰੇ ਤੋਂ ਕੁਝ ਲੁਕਾ ਕੇ ਰੱਖਿਆ ਸੀ। ਸਭ ਕੁਝ ਦੇਣ ਲੱਗੇ, ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਮੈਂ 3 ਕੁ ਇਤਿਹਾਸਕਾਰਾਂ ਦੇ ਸ਼ਬਦ ਆਪ ਨਾਲ ਸਾਂਝੇ ਕਰਨੇ ਨੇ, ਇਸ ਲਈ ਕਿ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਨੇ ਗੁਰੂ ਜਾਣਨਾ। ਮਹਿਮਾ ਪ੍ਰਕਾਸ਼ ਵਾਰਤਕ ਵਿਚ ਲਿਖਿਆ ਹੈ ਕਿ ਮੇਰੀ ਜਗ੍ਹਾ ਗ੍ਰੰਥ ਸਾਹਿਬ ਕੋ ਗੁਰੂ ਜਾਨਣਾ, ਜੋ ਜਾਣੇਗਾ ਇਸ ਕੀ ਕਾਲ ਥਾਂ ਪਏਗੀ। ਜਦੋਂ ਅਸੀਂ ਪੜ੍ਹਨੇ ਆ ਸਾਹਿਬ ਕਿਰਪਾਲੂ ਜੀ ਦੇ ਸੰਬੰਧੀ ਬੰਸਾਵਲੀ ਨਾਮਾ ਤੇ ਕੇਸਰ ਸਿੰਘ ਛਿੱਬਰ ਲਿਖਦਾ ਹੈ, ਜਦੋਂ ਸਿੱਖ ਪੁੱਛਦੇ ਨੇ ਕਿ ਦਾਤਾਰ ਇਹ ਸਿੱਖ ਸੰਗਤ ਜੋ ਤੇਰੀ ਤਿਸ਼ਕਾ ਕੌਣ ਹਵਾ, ਸਿੱਖ ਸਵਾਲ ਕਰਦੇ ਨੇ ਇਹ ਜਿਹੜੀ ਸੰਗਤ ਹੈ ਤੁਹਾਡੀ ਇਹਦਾ ਕਿਹਦੇ ਹਵਾਲੇ ਕਰਕੇ ਚੱਲੇ ਹੋ, ਸਿੱਖ ਸੰਗਤ ਜੋ ਤੇਰੀ ਤਿਲਕਾ ਕੌਣ ਹਵਾਲ, ਬਚਨ ਕੀਤਾ ਗ੍ਰੰਥ ਹੈ ਗੁਰੂ ਲੜ ਪਕੜੋ ਆਕਾਲ। ਨਾਲ ਫਿਰ ਇੱਕ ਬਚਨ ਕੀਤਾ ਕਿ ਗੁਰੂ ਖਾਲਸਾ ਖਾਲਸਾ ਗੁਰੂ, ਸ੍ਰੀ ਸਾਹਿਬ ਦੇਵੀ ਮਾਤਾ ਕੀ ਗੋਦ ਪਾਏ ਭਜਨ ਕਰਨਾ ਸ਼ੁਰੂ। ਉੱਥੇ ਫਿਰ ਅਗਲੇ ਜਿਹੜੇ ਸ਼ਬਦ ਕਹੇ ਉਹ ਅਸੀਂ ਕੋਈ ਨੀ ਯਾਦ ਰੱਖੇ। ਕਹਿਣ ਲੱਗੇ ਆਪਸ ਵਿਚ ਰੱਖਣਾ ਪਿਆਰ, ਪੰਥ ਦੇ ਵਾਧੇ ਨੂੰ ਲੋਚਣਾ। ਦੇਖੋ ਅਸੀਂ ਤੋੜਨ ਵਾਲੇ ਪਾਸੇ ਤੁਰਨੇ ਆ ਵੀ ਜਿੱਤੇ ਤੋੜਨਾ ਯਤਨ ਕਰਨੇ ਆ। ਕਹਿਣ ਲੱਗੇ ਮੇਰੇ ਸਿੱਖੋ ਮੇਰੀ ਫੁਲਵਾੜੀ ਦੇ ਵਾਧੇ ਨੂੰ ਲੋਚਿਓ, ਪੰਥ ਦੇ ਵਾਧੇ ਨੂੰ ਲੋਚਣਾ ਤੇ ਇੱਕ ਕੰਮ ਹੋਰ ਕਰਿਓ ਕਿ ਆਪਸ ਵਿਚ ਪਿਆਰ ਕਰਨਾ, ਪੰਥ ਦੇ ਵਾਧੇ ਨੂੰ ਲੋਚਣਾ, ਆਗਿਆ ਗ੍ਰੰਥ ਸਾਹਿਬ ਕੀ ਕਰਨੀ ਸ਼ਬਦ ਦੀ ਖੋਜਣਾ, ਆਗਿਆ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਤੇ ਖੋਜਣਾ ਸ਼ਬਦ ਨੂੰ। ਤੀਸਰਾ ਪ੍ਰਮਾਣ ਮੈਂ ਦੇਣਾ ਚਾਹੁੰਦਾ ਗਿਆਨੀ ਗਿਆਨ ਸਿੰਘ ਉਨ੍ਹਾਂ ਦਾ ਪੰਥ ਪ੍ਰਕਾਸ਼। ਉਹਦੇ ਵਿਚੋਂ ਜਿਹੜਾ ਅਸੀਂ ਦੋਹਰਾ ਪੜ੍ਹਨੇ ਆ ਨਾ, ਇਹ ਦੋਹਰੇ ਦੀਆਂ ਸਿਰਫ 4 ਤੁਕਾਂ ਪੜ੍ਹਨੇ ਆ, ਬਾਕੀ ਵੈਸੇ ਜਦੋਂ ਅਸੀਂ ਪੜ੍ਹਾਂਗੇ ਨਾ ਆਗਿਆ ਭਾਈ ਅਕਾਲ ਕੀ ਜਦੋਂ ਪਹੁੰਚਾਂਗੇ ਉੱਥੇ ਚੱਲ ਕੇ ਖੁੱਲ ਕੇ ਵਿਚਾਰ ਕਰਾਂਗਾ। ਜਿਹੜਾ ਦੋਹਰਾ ਨਾ ਤੇ ਰਾਜ ਕਰੇਗਾ ਖਾਲਸਾ, ਇਹ ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ। ਉੱਪਰ ਵਾਲੀਆਂ ਜਿਹੜੀਆਂ ਤੁਕਾਂ ਨੇ ਇਹ ਗਿਆਨੀ ਗਿਆਨ ਸਿੰਘ ਦੀਆਂ ਨੇ ਤੇ ਪੂਰਾ ਦੋਹਰਾ ਹੈ ਕਿ ਆਗਿਆ ਭਾਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ। ਉੱਥੇ ਸ਼ਬਦ ਮਾਨੀਓ ਮੈਂ, ਮੈਂ ਉਸ ਗ੍ਰੰਥ ਦਾ ਹਵਾਲਾ ਦੇ ਰਿਹਾ, ਗੁਰੂ ਮਾਨੀਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨੀਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਦੋ ਚਾਹੇ ਖੋਜ ਸ਼ਬਦ ਮੈਂ ਲੈ। ਹੁਣ ਅਗਲੀ ਤੋਕੇ ਸਭ ਗੁਰੂ ਪ੍ਰਗਟ ਪਏ ਪੂਰਨ ਹਰ ਅਵਤਾਰ, ਪਤਾ ਨੀ ਕਿਹੜੇ ਬੰਦੇ ਨੇ ਤੋਕਾ ਆਪਣੇ ਢੰਗ ਨਾਲ ਵਰਤ ਲਈ। ਅਸੀਂ ਪੜ੍ਹਨੇ ਜਗਮਗ ਜੋਤ ਬਿਰਾਦਰੀ ਅਬਚਲ ਨਗਰ ਅਪਾਰ, ਪਰ ਨਹੀਂ ਉੱਥੇ ਗਿਆਨੀ ਗਿਆਨ ਸਿੰਘ ਲਿਖਦੇ ਨੇ, ਗੁਰੂ ਕਲ ਦੀ ਧਰਜੀ ਤੇ ਮੁਖ ਤੋਂ ਸਭ ਗੁਰੂ ਪ੍ਰਗਟ ਪਏ, ਪੂਰਨ ਹਰ ਅਵਤਾਰ ਜਗਮਗ ਜੋਤ ਬਿਰਾਜਰੀ ਸ੍ਰੀ ਗੁਰੂ ਗ੍ਰੰਥ ਮਜਾਰ। ਜੋ ਦਰਸ਼ਕ ਹੈ ਗੁਰੂ ਕੋ ਸੋ ਦਰਸ਼ਕ ਗੁਰੂ ਗ੍ਰੰਥ, ਪੜ੍ਹੈ ਸੁਣੈ ਸਵਾਰਥ ਲੈ ਪਰਮਾਰਥ ਕੋ ਪੰਥ, ਕਹਿਣ ਲੱਗੇ ਵਾਹਿਗੁਰੂ ਗੁਰੂ ਗ੍ਰੰਥ ਜੀ। ਉੱਥੇ ਸ਼ਬਦ ਹੈ ਵਾਹਿਗੁਰੂ ਗੁਰੂ ਗ੍ਰੰਥ ਜੀ, ਉਬੇ ਜਹਾਜ ਉਧਾਰ ਦੋ ਸ਼ਰਦਾ ਸੇਵਕ ਹੈ। ਉੱਥੇ ਧਰ ਸ਼ਬਦ ਨੇ, ਦੋ ਸ਼ਰਦਾ ਸੇਵਕ ਹੈ ਸੋ ਭਾਵ ਉਤਰੈ ਪਾਰ। ਚੌਥੀ ਗਵਾਹੀ ਅਸੀਂ ਕਹਾਂਗੇ ਬੰਸਾਵਲੀ ਨਾਮਾ ਬਾਅਦ ਵਿੱਚ ਆਇਆ ਜੀ। ਜਿਹੜੇ ਅੱਜ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਗੁਰੂ ਕਿਵੇਂ, ਅਸੀਂ ਕਹਾਂਗੇ ਮਹਿਮਾ ਪ੍ਰਕਾਸ਼ ਬਾਅਦ ਵਿੱਚ ਆਇਆ ਜੀ। ਗਿਆਨੀ ਗਿਆਨ ਸਿੰਘ ਤਾਂ ਅਲੇਸ ਟੈਸਟ ਆਪਾਂ ਦੇਖਨੇ ਆ, ਇਹ ਨਵੀਨ ਗ੍ਰੰਥ ਇੱਕ ਪ੍ਰਾਚੀਨ ਪ੍ਰਕਾਸ਼ ਤੇ ਨਵੀਨ ਪ੍ਰਪੰਥ ਪ੍ਰਕਾਸ਼। ਮੈਂ ਕਹਿੰਦਾ ਸਭ ਤੋਂ ਵੱਡੀ ਗਵਾਹੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਗ੍ਰੰਥ ਸਾਹਿਬ ਗੁਰੂ ਕਿਵੇਂ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ। ਇਹ ਜੇ ਗੁਰੂ ਰਾਮਦਾਸ ਪਹਿਲਾ ਸ਼ਬਦ ਕਹਿੰਦੇ ਪਏ ਨੇ ਕਿ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰੂ ਰਾਮਦਾਸ ਕਹਿੰਦੇ ਨੇ ਸਤਿਗੁਰ ਬਚਨ, ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੋਗੋ। ਜੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਹ ਸਾਨੂੰ ਹਵਾਲੇ ਤਾਂ ਮਿਲਦੇ ਨੇ ਕਿ ਸ਼ਬਦ ਹੀ ਗੁਰੂ ਹੈ। ਅਸਲ ਵਿੱਚ ਬਾਬੇ ਨੇ ਤਾਂ ਪਹਿਲੇ ਜਾਮੇ ਕਹਿ ਦਿੱਤਾ ਸੀ, ਮੇਰੀ ਮੰਜ਼ਿਲ ਹੈ ਤੈਨੂੰ ਸਮਝਾਉਣ ਆਇਆ ਕਿ ਸ਼ਬਦ ਗੁਰੂ ਸੁਰਤ ਤਨ ਚੇਲਾ। ਸ਼ਬਦ ਦੀ ਗੱਲ ਜ਼ਰੂਰ ਕਰਨੇ ਆ, ਪਰ ਸੁਰਤ ਕਰਕੇ ਚੇਲਾ ਕੋਈ ਕਰੋੜਾਂ ਵਿੱਚੋਂ ਇੱਕ ਦਾ ਬੰਦਾ ਹੈ। ਸ਼ਰੀਰਕ ਤੌਰ ਤੇ ਚੇਲੇ ਜ਼ਰੂਰ ਹਨ, ਸੁਰਤ ਧੁਨ ਚੇਲਾ। ਖੈਰ ਭਾਈ ਨੰਦ ਲਾਲ ਜੀ ਉਹਨਾਂ ਦੀ ਰਚਨਾ ਜਦੋਂ ਅਸੀਂ ਰਹਿਤਨਾਮਾ ਪੜ੍ਹਨੇ ਹਾਂ ਤੇ ਕੁਛ ਦਿਨ ਦਾਤਾ ਜੀ ਤੁਹਾਡੇ ਦੀਦਾਰ ਕਿੱਥੇ, ਕਹਿਣ ਲੱਗੇ ਤੀਨ ਰੂਪ ਹੈ ਮੋਏ ਕੇ ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰੂ ਸ਼ਬਦ ਕਹੂੰ ਤੋਏ ਸਮਝਾਏ। ਨਿਰਗੁਣ ਕੀ ਹੈ, ਏਕ ਰੂਪ ਤੇ ਗੁਣ ਤੇ ਪਰੈ ਨੇਕ ਨੇਕ ਜੇ ਨਿਗਮ ਉਚਰੈ। ਦੂਸਰਾ ਰੂਪ ਕਿਹੜਾ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਸੰਬੰਧੀ ਹਜ਼ੂਰ ਦੇ ਮੁਖ ਤੋਂ ਸ਼ਬਦ ਕਹਾਏ ਕਿ ਦੂਸਰ ਰੂਪ ਗ੍ਰੰਥ ਜੀ ਜਾਨ ਜਾ ਮੈਂ ਭੇਦ ਨਾ ਰੰਚ ਪਛਾਣ, ਰੋਮ ਰੋਮ ਅੱਛਰ ਸੋ ਲਹੋ ਬਾਤ ਜਥਾਰ ਤੁਮ ਸੋ ਕਹੋ, ਜੋ ਸੀ ਗੁਰ ਦਰਸ਼ਨ ਕੀ ਚਾਹੈ ਦਰਸ਼ਨ ਕਰੈ ਗ੍ਰੰਥ ਜੀ ਆਹੈ, ਜੋ ਮਮ ਸਾਥ ਕਰਨ ਚਹ ਬਾਤ ਗ੍ਰੰਥ ਜੀ ਪੜ੍ਹੈ ਵਿਚਾਰੈ ਸਾਥ। ਹਜ਼ੂਰ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੇ ਸ਼ੀਸ਼ ਨੂੰ ਚੁਕਾ ਦਿੱਤਾ, ਨਾਲ ਮੱਥਾ ਟੇਕ ਕੇ ਕਿਹਾ ਕਿ ਅੱਜ ਤੋਂ ਬਾਅਦ ਜੋਤ ਗੁਰੂ ਗ੍ਰੰਥ ਸਾਹਿਬ ਕੋਲ ਹੈ ਤੇ ਜੁਗਤ ਗੁਰੂ ਪੰਥ ਕੋਲ ਹੈ। ਗੁਰੂ ਪੰਥ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਸਿੱਖ ਅੰਮ੍ਰਿਤ ਦੀ ਦਾਤ ਦਿੰਦੇ ਨੇ, ਦੇਖੋ ਕਦੀ ਵੀ ਭੁੱਲੀਏ ਨਾ, ਅੱਗੇ ਪੰਥ ਕੀ ਜੀਤ ਜਿੱਦਾਂ ਆਉਣਾ ਉਹਦੇ ਨਾਲ ਪੰਥ ਸੰਬੰਧੀ ਰੱਜ ਕੇ ਵਿਚਾਰ ਕਰਾਂਗੇ। ਪੰਥ ਦੋ ਬੰਦਿਆਂ ਦੇ ਧੜੇ ਦਾ ਨਾਮ ਨਹੀਂ, ਧਿਆਨ ਦਿਆ ਜੇ। ਪੰਥ ਦੀ ਪਰਿਭਾਸ਼ਾ ਕੇਵਲ ਇੱਕ ਸਿਆਸੀ ਜਮਾਤ ਨਹੀਂ, ਪੰਥ ਦੀ ਪਰਿਭਾਸ਼ਾ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਨਜ਼ਰ ਵੀ ਤੱਕਾਂਗੇ ਤੇ ਕਰੋੜਾਂ ਵਿੱਚੋਂ ਇੱਕ ਅੱਧੀ ਪੰਥ ਹੀ ਮਿਲੇਗਾ ਜਿਹੜਾ ਉਸ ਪੰਥ ਦੇ ਉਸ ਮਾਰਗ ਦਾ ਪੰਧੀ ਹੋਵੇਗਾ। ਸਾਹਿਬ ਕਿਰਪਾਲੂ ਜੀ ਨੇ ਕਿਆ ਕਹਿਣ ਲੱਗੇ, ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਤੇ ਜੁਗਤ ਪੰਥ ਨੂੰ ਦੇ ਕੇ ਚੱਲੇ ਹਾਂ। ਉਸ ਵੇਲੇ ਇੱਕ ਵਿਦਵਾਨ ਕਹਿੰਦਾ ਹੈ ਕਿ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਖਲੋਤਿਆਂ ਜਦੋਂ ਸ਼ਬਦ ਕਹੇ ਤੇ ਸਿੱਖਾਂ ਦੇ ਨੇਤਰ ਸੇਜਲ ਹੋਏ। ਪੁੱਛਿਆ ਦਾਤਾ, ਅੱਜ ਤੱਕ ਤੁਹਾਡੇ ਤੋਂ ਹਰ ਕੰਮ ਵਿੱਚ ਅਸੀਂ ਅਗਵਾਈ ਲੈਂਦੇ ਰਹੇ, ਅੱਜ ਤੋਂ ਬਾਅਦ ਸਾਡੇ ਅੰਦਰ ਨੂੰ ਟਿਕਾ। ਮੱਥਾ ਟੇਕ ਕੇ ਕਹਿਣ ਲੱਗੇ, ਅਰਦਾਸ ਕਰੋ ਤੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੁਕਮਨਾਮਾ ਆਵੇ ਬਸ ਇਉਂ ਸਮਝਿਓ ਵੀ ਅੱਜ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਬੋਲ ਕੇ ਕਹੇਗਾ ਕਿ ਗੁਰੂ ਤੁਹਾਡੇ ਤੋਂ ਕਿਤੇ ਦੂਰ ਨਹੀਂ ਗਿਆ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਪਹਿਲਾ ਹੁਕਮਨਾਮਾ ਅਸੀਂ ਪੜ੍ਹਨੇ ਆ, ਬਾਬਾ ਬੁੱਢਾ ਸਾਹਿਬ ਨੇ ਲਿਆ। ਜਦੋਂ ਕਿਹਾ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੈ ਸਭ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾਂ। ਕੀ ਬੋਲਿਆ ਸੀ, ਸੂਈ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵੇ ਆਇਆ ਰਾਮ। ਜਦੋਂ ਇਸੇ ਪੁੱਛਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਚੱਲਿਓ ਤੇ ਹੁਕਮ, ਹਜ਼ੂਰ ਨੇ ਕਿਹਾ ਹੁਕਮ ਉਹਦੇ ਤੋਂ ਪੁੱਛੋ ਜਿਹਦੇ ਸਾਹਮਣੇ ਸ਼ੀਸ਼ ਚੁਕਾ ਦਿੱਤਾ ਹੈ। ਜਦੋਂ ਅਰਦਾਸ ਕੀਤੀ ਤੇ ਹੁਕਮਨਾਮਾ ਆਇਆ ਸੀ, ਮਾਰੂ ਮਹੱਲਾ ਪੰਜਵਾਂ, ਖੁੱਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ, ਸ਼ਰਮ ਫਾਕਾ ਪਾਏ ਵਿਸ਼ਰਾਮਾ ਮਿਟ ਗਈ, ਸਗਲੀ ਭਾਈ ਅਬ ਮੋਏ ਜੀਵਨ ਪਦਵੀ ਪਾਈ, ਕੀ ਪਾਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਨਾਈ, ਇੱਥੇ ਇੱਕ ਟੋਕ ਆਈ ਸੀ, ਸਾਧਾ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤਾ ਨਾ ਭਇਓ ਦੁਰਾਈ। ਸਿੱਖਾਂ ਨੂੰ ਵਿਸ਼ਵਾਸ ਹੋ ਗਿਆ ਕਿ ਗੁਰੂ ਹਾਜ਼ਰ ਨਾਜ਼ਰ ਨਹੀਂ, ਹਜ਼ੂਰ ਨੇ ਪ੍ਰਭਪੁਰ ਪਿਆਨਾ ਕੀਤਾ ਹੈ। ਸਿੱਖਾਂ ਨੇ ਸਾਰਾ ਜੋ ਅੰਤਮ ਮਰਿਆਦਾ ਸੀ ਉਹਨੂੰ ਨਿਭਾਇਆ। ਦਤਾਰ ਤੋਂ ਬਾਅਦ ਇੱਥੇ ਫਿਰ ਇੱਕ ਜਗ੍ਹਾ ਕਾਇਮ ਕੀਤੀ ਗਈ। ਸਿੱਖ ਵਿਦਵਾਨ ਕਹਿੰਦੇ ਨੇ ਪਿਆਰੇ ਭਾਈ ਦਇਆ ਸਿੰਘ ਨੇ ਇੱਥੇ ਸੇਵਾ ਕੀਤੀ, ਪਿਆਰੇ ਭਾਈ ਧਰਮ ਸਿੰਘ ਕੋਈ ਸਮਾਂ ਇਸ ਸਥਾਨ ਦੀ ਸੇਵਾ ਕਰਦੇ ਰਹੇ, ਫਿਰ ਕੁਝ ਕੁ ਸਿੱਖ ਸੇਵਾ ਕਰਦੇ ਰਹੇ। ਮੈਂ ਤਤ ਸੰਬੰਧੀ ਅਰਜ ਕਰਨ ਲੱਗਾ ਸਿਰਫ 2 ਮਿੰਟਾਂ ਵਿੱਚ। ਪਰਤ ਕੇ ਸਮਾਂ ਆਇਆ ਮੁਗਲਾਂ ਦਾ, ਚਾਰ ਚਪੇਰੇ ਜ਼ੋਰ ਚੜਿਆ ਹਕੂਮਤ ਦਾ, ਇੱਥੇ ਕੁਝ ਸੇਵਾ ਰਹਿਣ ਲਈ ਕਰਨ ਲਈ ਅਟਕਿਆ ਨਾ। ਸਮੇਂ ਨੇ ਕਰਵਟ ਲਈ, ਉਦਾਸੀ ਤੇ ਨਿਰਮਲਿਆ ਨੇ ਇੱਥੋਂ ਦਾ ਕੋਈ ਸਮਾਂ ਪ੍ਰਬੰਧ ਕੀਤਾ। ਜਦੋਂ 1829 ਤੇ 30 ਦਾ ਸਮਾਂ ਆਇਆ, ਇਧਰ ਸ਼ੇਰੇ ਪੰਜਾਬ ਸੀ ਲਾਹੌਰ ਦੇ ਤਖ਼ਤ ਤੇ ਪੰਜਾਬ ਦਾ ਹਾਕਮ, ਉਧਰ ਹੈਦਰਾਬਾਦ ਦੇ ਨਵਾਬ ਦੇ ਆਪਣੇ ਘਰ ਬਗਾਵਤ ਪੈਦਾ ਹੋ ਗਈ। ਉਹਨੇ ਸ਼ੇਰੇ ਪੰਜਾਬ ਤੋਂ ਸਿੱਖ ਸਿਪਾਹੀ ਮੰਗੇ। ਜਦੋਂ ਸਿੱਖ ਫੌਜ ਹੈਦਰਾਬਾਦ ਗਈ ਤੇ ਸ਼ੇਰੇ ਪੰਜਾਬ ਨੇ ਤੁਰਦਿਆਂ ਕਿਹਾ ਕਿ ਜਿਹੜਾ ਉਸ ਥਾਂ ਦੀ ਸੇਵਾ ਕਰੇਗਾ ਉਹਦੇ ਪਰਿਵਾਰ ਨੂੰ ਸਰਕਾਰ ਵੱਲੋਂ ਇਨਾਮ ਦਿੱਤਾ ਜਾਏਗਾ, ਉਸ ਥਾਂ ਦੀ ਸੰਭਾਲ ਕਰਿਓ। ਹੁਣ ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ। ਸਾਡੇ ਲੋਕ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਜਿਹੜਾ ਮੇਰੀ ਯਾਦਗਾਰ ਬਣਾਏਗਾ ਉਹਦਾ ਖਾਨਦਾਨ ਮਿਟ ਜਾਏਗਾ। ਉਹ ਗੁਰੂ ਕੇ ਸਿੱਖੋ, ਗੁਰੂ ਰਾਮਦਾਸ ਤਾਂ ਕਹਿੰਦੇ ਨੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ, ਗੁਰਸਿੱਖਾਂ ਕੀ ਘਾਲ ਸਾਏ ਪਈ। ਦੇਖੋ ਕੀ ਸਤਿਗੁਰੂ ਇਹੋ ਜਿਹੇ ਸ਼ਬਦ ਕਹਿਣਗੇ। ਸਹਿਬ ਕਿਰਪਾਲੂ ਗੁਰੂ ਕਲਗੀਧਰ ਜੀ ਦੇ ਦਰ ਦਾ ਉਹ ਸਿੱਖ ਸ਼ੇਰੇ ਪੰਜਾਬ ਦੀ ਫੌਜ ਗਈ, ਉੱਥੇ ਜਾ ਕੇ ਜਦੋਂ ਅਮਨ ਅਮਾਨ ਹੋਇਆ ਤੇ 5 ਲੱਖ ਰੁਪਇਆ ਸ਼ੇਰੇ ਪੰਜਾਬ ਨੇ ਪੰਜਾਬ ਦੀ ਧਰਤੀ ਤੋਂ ਤਖ਼ਤ ਲਈ ਭੇਜਿਆ। ਨਾਲ ਉੱਥੇ ਹੈਦਰਾਬਾਦ ਦਾ ਦੀਵਾਨ ਸੀ ਚੰਦੂ ਲਾਲ, 40,000 ਰੁਪਇਆ ਉਹਨੇ ਦਿੱਤਾ। ਰਿਆਸਤ ਨਾਭਾ ਜੀਂਦ ਪਟਿਆਲਾ ਇਹਨਾਂ ਲੋਕਾਂ ਨੇ ਆਪਣੇ ਵੱਲੋਂ ਕੁਝ ਮਾਇਆ ਦਿੱਤੀ। ਜਿਹੜੀ ਇਮਾਰਤ ਅਸੀਂ ਤੱਕਦੇ ਹਾਂ ਇਹ ਸ਼ੇਰੇ ਪੰਜਾਬ ਨੇ ਬਣਵਾਈ। ਸਮਾਂ ਆਇਆ ਇੱਥੇ ਉਦਾਸੀ ਆਪਣਾ ਸਨਾਤਨ ਮਤ ਦਾ ਪ੍ਰਚਾਰ ਕਰਦੇ ਰਹੇ। ਖਿਮਾ ਕਰਿਓ, 1956 ਤੱਕ ਇੱਥੇ ਕਮੇਟੀ ਕੋਈ ਨਹੀਂ ਸੀ, ਇਹ ਸਰਕਾਰ ਦੇ ਅਧੀਨ ਚੱਲਦਾ ਸੀ। ਜਦੋਂ ਇੱਥੇ ਫਿਰ ਗੁਰੂ ਤੇ ਸਿੱਖਾਂ ਨੂੰ ਜਾਗਰਤੀ ਆਈ, ਉਹਨਾਂ ਕਿਹਾ ਇਸ ਤਖ਼ਤ ਦਾ ਪ੍ਰਬੰਧ ਸਿੱਖਾਂ ਨੂੰ ਦਿੱਤਾ ਜਾਏ। ਇੱਥੇ ਝਗੜਾ ਵੀ ਹੋਇਆ। ਖੈਰ ਫਿਰ ਇੱਥੇ ਹੁਣ 17 ਮੈਂਬਰੀ ਕਮੇਟੀ ਬਣਦੀ ਹੈ, ਜਿਹਦੇ ਵਿੱਚੋਂ 2 ਮੈਂਬਰ ਨਾਮਜ਼ਦ ਕਰਦੀ ਹੈ ਸਰਕਾਰ, 2 ਮੈਂਬਰ ਉੱਥੋਂ ਦੇ ਸਿੱਖਾਂ ਵਿੱਚੋਂ ਲਏ ਜਾਂਦੇ ਨੇ, 1 ਮੈਂਬਰ ਸਿਕੰਦਰਾਬਾਦ ਤੋਂ ਲਿਆ ਜਾਂਦਾ ਹੈ। ਇਸ ਤੋਂ ਇਲਾਵਾ 3 ਮੈਂਬਰ ਸ਼੍ਰੋਮਣੀ ਕਮੇਟੀ ਦੇ ਹੁੰਦੇ ਨੇ, 2 ਮੈਂਬਰ ਪਾਰਲੀਮੈਂਟ ਵਿੱਚ ਜਿਹੜੇ ਸਿੱਖ ਜਾਂਦੇ ਨੇ ਉਹਨਾਂ ਦੇ ਹੁੰਦੇ ਨੇ, 1 ਮੈਂਬਰ ਚੀਫ ਖਾਲਸਾ ਦੀਵਾਨ ਦਾ ਹੁੰਦਾ ਹੈ। ਕਹਿਣ ਤੋਂ ਮੁਰਾਦ 17 ਮੈਂਬਰ ਨੇ, 1 ਮੈਂਬਰ ਅਜੇ ਵੀ ਉਹਨਾਂ ਨੂੰ ਸਰਕਾਰ ਦਾ ਲੈਣਾ ਪੈਂਦਾ ਹੈ। ਉੱਥੇ ਤਖ਼ਤ ਦਾ ਪ੍ਰਬੰਧ ਸਿੱਖ ਕੌਮ ਦੇ ਖੱਤੀ ਆਇਆ, ਪਰ ਅਫਸੋਸ ਮਰਿਆਦਾ ਗੁਰਮਤ ਦੀ ਲਾਗੂ ਨਾ ਹੋਈ। ਖਿਮਾ ਕਰਿਓ, ਉਸ ਤਖ਼ਤ ਦੀ ਮਰਿਆਦਾ ਤੇ ਇੱਥੋਂ ਫਰਕ, ਜ਼ਮੀਨ ਅਸਮਾਨ ਦਾ ਫਰਕ ਹੈ। ਉੱਥੇ ਸੁੱਖ ਨਿਦਾਨ ਦਾ ਭੋਗ ਲਗਾਇਆ ਜਾਂਦਾ ਹੈ, ਉੱਥੇ ਕੇਸਰ ਸ਼ਸਤਰਾਂ ਨੂੰ ਖੂਨ ਦਾ ਤਿਲਕ ਲਾਇਆ ਜਾਂਦਾ ਹੈ, ਉੱਥੇ ਚੰਦਨ ਕਸਾ ਕੇ ਤਿਲਕ ਲਾਏ ਜਾਂਦੇ ਨੇ। ਜਿਸ ਥਾਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਕਿਹਾ ਵੀ ਆਗਿਆ ਭਈ ਅਕਾਲ ਕੀ, ਬਦ ਕਿਸਮਤੀ ਉੱਥੇ ਦੋਹਰਾ ਵੀ ਨਹੀਂ ਪੜਿਆ ਜਾਂਦਾ, ਉੱਥੇ ਦੋਹਰਾ ਬਿਲਕੁਲ ਨਹੀਂ ਪੜਿਆ ਜਾਂਦਾ। ਆਗਿਆ ਭਈ ਅਕਾਲ ਕੀ, ਕਿਵਾੜ ਬੰਦ ਕਰਕੇ ਭੋਗ ਲਾਏ ਜਾਂਦੇ ਨੇ। ਸਤਿਗੁਰੂ ਮੇਰ ਕਰੇ, ਇਹ ਸਾਡਾ 5ਵਾਂ ਤਖ਼ਤ ਹੈ, ਪਰ ਤਖ਼ਤ ਤੋਂ ਨਫ਼ਰਤ ਨਹੀਂ ਕਰਨੀ, ਕਿਉਂਕਿ ਕਦੀ ਹਰਿਮੰਦਰ ਸਾਹਿਬ ਦੀ ਦਹਿਲੀਜ਼ ਤੱਕ ਵੀ ਮੂਰਤੀਆਂ ਆ ਗਈਆਂ ਸਨ, ਦਾਤਾ ਮੇਰ ਕਰੇਗਾ, ਕਦੀ ਪੰਥ ਨੂੰ ਜਾਗਰਤੀ ਦਏਗਾ, ਏਕਾ ਦਏਗਾ। 5 ਤਖ਼ਤਾਂ ਵਿੱਚੋਂ ਇਹ ਸਾਡਾ 5ਵਾਂ ਤਖ਼ਤ ਹੈ। ਸਮਾਂ ਸਮਾਪਤ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।